डिस्काउंटेड प्राइस से मिल जाता सोडी फर्नीचर को 3 साल ले नो ब्याज
142 कैनेडी रोड ब्रैम्पटन 9058747171
770 ਅਤੇ ਇੰਟਰਨੈਸ਼ਨਲ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਪਾਕਿਸਤਾਨ ਚ ਭਾਰੀ ਮੀਂਹ ਨੇ ਮਚਾਈ ਤਬਾਹੀ ਖੈਬਰ ਪਖਤੂਨਖਵਾ ਚ 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਅਤੇ ਕਈ ਘਰ ਢਹਿ ਗਏ ਸ਼ਾਹਬਾਜ਼ ਸਰਕਾਰ ਨੇ ਆਉਂਦੇ ਹੀ ਲਿਆ ਸਖਤ ਫੈਸਲਾ ਪਾਕਿਸਤਾਨ ਦੇ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਅਫਗਾਨਿਸਤਾਨ ਵਿਚ ਇਕ ਪੁਰਾਣੀ ਬਾਰੂਦੀ ਸੁਰੰਗ ਦੇ ਕੋਲ ਖੇਡ ਰਹੇ ਸਨ ਬੱਚੇ ਅਚਾਨਕ ਹੋਇਆ ਵੱਡਾ ਧਮਾਕਾ 9 ਬੱਚਿਆਂ ਦੀ ਮੌਤ ਆਸਟ੍ਰੇਲੀਆ ਤੋਂ ਦੁਖਦਾਈ ਖਬਰ ਡੁੱਬਦੀ ਹੋਈ ਧੀ ਨੂੰ ਬਚਾਉਂਦੇ ਪਿਓ ਤੇ ਦਾਦੇ ਨੇ ਗਵਾਈ ਜਾਨ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ PDMA ਦੁਆਰਾ ਸ਼ਨੀਵਾਰ ਰਾਤ 11:30 ਵਜੇ ਜਾਰੀ ਕੀਤੀ ਗਈ ਇਕ ਸੰਖੇਪ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਾਂਗਲਾ ਬੰਨੂ ਬਜ਼ੌਰ ਪਿਸ਼ਾਵਰ ਨੁਸ਼ਹਿਰਾ ਅਤੇ ਮਾਨਸਹੇਰਾ ਵਿਚ ਛੱਤਾਂ ਅਤੇ ਮਕਾਨ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿਚ ਮੌਤਾਂ ਹੋਈਆਂ ਹਨ ਪਾਕਿਸਤਾਨ ਚ ਅਸਮਾਨ ਤੋਂ ਮੁਸੀਬਤ ਦੀ ਬਾਰਿਸ਼ ਹੋ ਰਹੀ ਹੈ ਕਈ ਇਲਾਕਿਆਂ ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਨੇ ਐਤਵਾਰ ਨੂੰ ਕਿਹਾ ਕਿ ਖੈਬਰ ਪਖਤੂਨਖਵਾ ਵਿਚ ਪਿਛਲੇ 2 ਦਿਨਾਂ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ PDMA ਦੇ ਬੁਲਾਰੇ ਅਨਵਰ ਸ਼ਹਿਜ਼ਾਦ ਨੇ ਮਰਨ ਵਾਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਰਨ ਵਾਲਿਆਂ ਵਿਚ 8 ਬੱਚੇ ਅਤੇ 2 ਔਰਤਾਂ ਸ਼ਾਮਲ ਹਨ ਜਦਕਿ ਜ਼ਖਮੀਆਂ ਵਿਚੋਂ 9 ਬੱਚੇ 2 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ ਸ਼ਹਿਜ਼ਾਦ ਨੇ ਕਿਹਾ ਕਿ ਸ਼ਨੀਵਾਰ ਰਾਤ ਤੱਕ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ KP ਵਿਚ ਮੀਂਹ ਅਤੇ ਗੇੜੇਮਾਰੀ ਨਾਲ ਸੰਬੰਧਿਤ ਘਟਨਾਵਾਂ ਵਿਚ 27 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਦੀ ਨੇਸ਼ਨ ਮੁਤਾਬਿਕ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਚ ਰਾਹਤ ਕਾਰਜ ਜਾਰੀ ਹਨ PDMA ਦੁਆਰਾ ਸ਼ਨੀਵਾਰ ਰਾਤ 11:30 ਵਜੇ ਜਾਰੀ ਕੀਤੀ ਗਈ ਇਕ ਸੰਖੇਪ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਾਂਗਲਾ ਬੰਨੂ ਬਜ਼ੌਰ ਪਿਸ਼ਾਵਰ ਨੁਸ਼ਹਿਰਾ ਅਤੇ ਮਾਨਸਹੇਰਾ ਵਿਚ ਛੱਤਾਂ ਅਤੇ ਮਕਾਨ ਡਿੱਗਣ ਦੀਆਂ ਵੱਖ ਵੱਖ ਘਟਨਾਵਾਂ ਵਿਚ ਮੌਤਾਂ ਹੋਈਆਂ ਹਨ ਸ਼ੁੱਕਰਵਾਰ ਤੋਂ ਸੂਬੇ ਵਿਚ ਭਾਰੀ ਮੀਂਹ ਪੈ ਰਿਹਾ ਹੈ ਦੀ ਨੇਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਉਪਰੋਕਤ ਖੇਤਰਾਂ ਦੇ ਨਾਲ ਨਾਲ ਮੁਹੰਮਦ ਮਰਦਾਨ ਉੱਤਰੀ ਵਜ਼ੀਰਸਤਾਨ ਸਵਾਤ ਅਤੇ ਅਪਰ ਦੀਰ ਵਿਚ 3 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਜਦਕਿ 24 ਨੂੰ ਅੰਸ਼ਕ ਤੌਰ ਤੇ ਨੁਕਸਾਨ ਹੋਇਆ ਹੈ
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ
ਪੈਟਰੋਲੀਅਮ ਅਤੇ ਬਿਜਲੀ ਦੀਆਂ ਕੀਮਤਾਂ ਵਿਚ ਵਾਧੇ ਨੂੰ ਮਹਿੰਗਾਈ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਪੈਟਰੋਲ ਦੀ ਵਰਤੋਂ ਜ਼ਿਆਦਾਤਰ ਨਿੱਜੀ ਟਰਾਂਸਪੋਰਟ ਛੋਟੇ ਵਾਹਨ ਰਿਕਸ਼ਾ ਅਤੇ 2-ਪਹੀਆ ਵਾਹਨਾਂ ਚ ਕੀਤੀ ਜਾਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਮੱਧ ਅਤੇ ਹੇਠਲੇ ਮੱਧ ਵਰਗ ਦੇ ਬਜਟ ਤੇ ਪੈਂਦਾ ਹੈ ਪਾਕਿਸਤਾਨ ਸਰਕਾਰ ਬਣੀ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਕਿ ਸ਼ਾਹਬਾਜ਼ ਸਰਕਾਰ ਨੇ ਆਮ ਲੋਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਦੇਸ਼ ਦੀ ਲਗਾਤਾਰ ਵਿਗੜ ਰਹੀ ਆਰਥਿਕ ਸਥਿਤੀ ਦੇ ਵਿਚਕਾਰ ਸਰਕਾਰ ਨੇ ਹੁਣ ਇਕ ਹੋਰ ਸਖਤ ਕਦਮ ਚੁੱਕਿਆ ਹੈ ਅਸਲ ਚ ਲਗਾਤਾਰ ਵਾਧੀ ਮਹਿੰਗਾਈ ਦਰਮਿਆਨ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾਉਂਦੇ ਹੋਏ ਇਕ ਵਾਰ ਫਿਰ ਪੈਟਰੋਲ ਦੀਆਂ ਕੀਮਤਾਂ ਚ ਵਾਧਾ ਕਰ ਦਿੱਤਾ ਹੈ ਪੈਟਰੋਲ ਦੀ ਨਵੀਂ ਕੀਮਤ ਵੀ ਅੱਜ 1 ਅਪ੍ਰੈਲ ਤੋਂ ਲਾਗੂ ਹੋ ਗਈ ਹੈ ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਵਾਧੇ ਕਾਰਨ ਹੋਏ ਹਨ ਡੌਨ ਦੀ ਰਿਪੋਰਟ ਮੁਤਾਬਕ ਇਹ ਬਦਲਾਅ ਕੌਮਾਂਤਰੀ ਬਾਜ਼ਾਰ ਚ ਕੀਮਤ ਤੇ ਅੰਤਰ ਨੂੰ ਘਰੇਲੂ ਬਾਜ਼ਾਰ ਨਾਲ ਮੇਲਣ ਲਈ ਸਰਕਾਰ ਦੀ ਨੀਤੀ ਦੇ ਮੁਤਾਬਕ ਹੈ ਜ਼ਿਕਰਯੋਗ ਹੈ ਕਿ ਪੈਟਰੋਲੀਅਮ ਅਤੇ ਬਿਜਲੀ ਦੀਆਂ ਕੀਮਤਾਂ ਵਿਚ ਵਾਧੇ ਨੂੰ ਮਹਿੰਗਾਈ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ
ਅਫਗਾਨਿਸਤਾਨ ਨਿਊਜ਼ ਗਜਨੀ ਵਿਚ ਤਾਲਿਬਾਨ ਦੇ ਸੂਚਨਾ ਅਤੇ ਸੰਸਕ੍ਰਿਤੀ ਵਿਭਾਗ ਦੇ ਡਾਇਰੈਕਟਰ ਹਮੀਦ ਅੱਲਾ ਨਿਸਾਰ ਨੇ ਕਿਹਾ ਕਿ ਗਜਨੀ ਸੂਬੇ ਦੇ ਗੋਰੇ ਜ਼ਿਲ੍ਹੇ ਵਿਚ ਉਨ੍ਹਾਂ ਦੇ ਪਿੰਡ ਦੇ ਨੇੜੇ ਬੱਚਿਆਂ ਨੂੰ ਮਿਲੀ ਸੁਰੰਗ ਕਈ ਦਹਾਕਿਆਂ ਪੁਰਾਣੀ ਸੀ ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਏ ਧਮਾਕੇ ਵਿਚ 5 ਲੜਕੇ ਅਤੇ 4 ਲੜਕੀਆਂ ਜਿਨ੍ਹਾਂ ਦੀ ਉਮਰ 5 ਤੋਂ 10 ਸਾਲ ਦੇ ਵਿਚਕਾਰ ਸੀ ਉਨ੍ਹਾਂ ਦੀ ਮੌਤ ਹੋ ਗਈ ਬੱਚਿਆਂ ਨੂੰ ਪੂਰਬੀ ਅਫਗਾਨਿਸਤਾਨ ਵਿਚ ਇਕ ਪੁਰਾਣੀ ਬਾਰੂਦੀ ਸੁਰੰਗ ਮਿਲੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਕਿੰਨੀ ਖਤਰਨਾਕ ਚੀਜ਼ ਹੈ ਉਨ੍ਹਾਂ ਨੂੰ ਉਸ ਤੇ ਗੁੱਸਾ ਆਉਣ ਲੱਗਾ ਇਸ ਦੌਰਾਨ ਇਕ ਵੱਡਾ ਧਮਾਕਾ ਹੋਇਆ ਜਿਸ ਚ 9 ਬੱਚਿਆਂ ਦੀ ਜਾਨ ਚਲੀ ਗਈ ਤਾਲਿਬਾਨ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਜ਼ਨੀ ਵਿਚ ਤਾਲਿਬਾਨ ਦੇ ਸੂਚਨਾ ਅਤੇ ਸੰਸਕ੍ਰਿਤੀ ਵਿਭਾਗ ਦੇ ਡਾਇਰੈਕਟਰ ਹਮੀਦ ਅੱਲਾ ਨਿਸਾਰ ਨੇ ਕਿਹਾ ਕਿ ਗਜ਼ਨੀ ਸੂਬੇ ਦੇ ਗੋਰੇ ਜ਼ਿਲ੍ਹੇ ਵਿਚ ਉਨ੍ਹਾਂ ਦੇ ਪਿੰਡ ਦੇ ਨੇੜੇ ਬੱਚਿਆਂ ਨੂੰ ਮਿਲੀ ਸੁਰੰਗ ਚ ਕਈ ਦਹਾਕਿਆਂ ਪੁਰਾਣੀ ਸੀ ਉਨ੍ਹਾਂ ਕਿਹਾ ਕਿ ਐਤਵਾਰ ਨੂੰ ਹੋਏ ਧਮਾਕੇ ਵਿਚ 5 ਲੜਕੇ ਤੇ 4 ਲੜਕੀਆਂ ਜਿਨ੍ਹਾਂ ਦੀ ਉਮਰ 5 ਤੋਂ 10 ਸਾਲ ਦੇ ਵਿਚਕਾਰ ਸੀ ਉਨ੍ਹਾਂ ਦੀ ਮੌਤ ਹੋ ਗਈ ਅਫਗਾਨਿਸਤਾਨ ਕਈ ਦਹਾਕਿਆਂ ਦੀ ਜੰਗ ਨਾਲ ਘਿਰਿਆ ਹੋਇਆ ਹੈ ਅਤੇ ਉਨ੍ਹਾਂ ਬੱਚਿਆਂ ਲਈ ਬਹੁਤ ਖਤਰਨਾਕ ਬਣਿਆ ਹੋਇਆ ਜੋ ਆਪਣੇ ਪਰਿਵਾਰਾਂ ਨਾਲ ਪਾਲਣ ਪੋਸ਼ਣ ਕਰਨ ਲਈ ਸਕ੍ਰੈਪ ਮੈਟਲ ਇਕੱਠਾ ਕਰਦੇ ਹਨ ਅਜਿਹੇ ਕਈ ਧਮਾਕਿਆਂ ਕਾਰਨ ਕਈ ਲੋਕ ਮਾਰੇ ਜਾਂ ਅਪੰਗ ਹੋ ਜਾਂਦੇ ਹਨ
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ
ਆਸਟ੍ਰੇਲੀਆ ਵਾਸਤੇ ਪੰਜਾਬੀ ਭਾਈਚਾਰੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਜਾਂਦੀ ਜਦੋਂ ਧਰਮਵੀਰ ਸਿੰਘ ਉਰਫ ਸੰਨੀ ਰੰਧਾਵਾ ਅਤੇ ਉਨ੍ਹਾਂ ਦੇ ਪਿਤਾ ਗੁਰਜਿੰਦਰ ਸਿੰਘ ਗੋਲਡ ਕੋਸਟ ਦੇ ਇਕ ਹੋਟਲ ਦੇ ਪੂਲ ਵਿਚੋਂ 2 ਸਾਲਾਂ ਆਪਣੀ ਡੁੱਬਦੀ ਹੋਈ ਧੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਆਪਣੀ ਜਾਨ ਗੁਆ ਬੈਠੇ। ਐਮਰਜੈਂਸੀ ਸੇਵਾਵਾਂ ਨੂੰ ਕੱਲ ਸ਼ਾਮ 6:45 ਦੇ ਕਰੀਬ ਸਰਫਰਜ਼ ਪੈਰਾਡਾਈਜ ਦੇ ਹੋਟਲ ਅਪਾਰਟਮੈਂਟ ਦੇ ਸਿਖਰ ਤੇ ਬੁਲਾਇਆ ਗਿਆ ਸੀ, ਜਦੋਂ ਕਿ 2 ਵਿਅਕਤੀਆਂ ਨੂੰ ਛੱਤ ਦੇ ਪੁਲ ਤੇ ਬੇਹੋਸ਼ ਵੀ ਪਾਇਆ ਗਿਆ। ਸਿਹਤ ਕਰਮਚਾਰੀਆਂ ਦੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਿਓ ਤੇ ਪੁੱਤ ਨੂੰ ਪੁਲ ਵਿਚ ਡੁੱਬਣ ਕਾਰਨ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਕ ਆਫ ਡਿਊਟੀ ਡਾਕਟਰ ਨੇ ਮੌਕੇ ਤੇ ਪਿਓ ਤੇ ਪੁੱਤਰ ਨੂੰ ਮੁੱਢਲੀ ਸਹਾਇਤਾ ਦੇਣ ਦੀ ਸਖ਼ਤ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਨੀ ਰੰਧਾਵਾ ਦੀ 2 ਸਾਲਾ ਧੀ ਤਿਲਕ ਕੇ ਪੂਲ ਵਿਚ ਡਿੱਗ ਗਈ। ਉਸ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਬੇਚੈਨੀ ਨਾਲ ਪੂਲ ਵਿਚ ਛਾਲ ਮਾਰ ਦਿੱਤੀ ਸੀ ਪਰ ਉਹ ਤੈਰਨਾ ਨਹੀਂ ਜਾਣਦੀ ਸੀ। 2 ਸਾਲਾ ਧੀ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਇਹ ਪਰਿਵਾਰ ਵਿਕਟੋਰੀਆ ਸੂਬੇ ਦੇ ਮੈਲਬੋਰਨ ਸ਼ਹਿਰ ਤੋਂ ਈਸਟਰ ਦੀਆਂ ਛੁੱਟੀਆਂ ਬਿਤਾਉਣ ਗੋਲਡ ਕੋਸਟ ਸ਼ਹਿਰ ਵਿਖੇ ਆਇਆ ਹੋਇਆ ਸੀ ਤੇ ਇਹ ਛੁੱਟੀਆਂ ਇਸ ਤਰ੍ਹਾਂ ਮਾਤਮ ਵਿਚ ਬਦਲ ਜਾਣਗੀਆਂ ਇਸ ਗੱਲ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪਾਕਿਸਤਾਨ ਵਿਚ ਆਤਮਘਾਤੀ ਬੰਬ ਹਮਲੇ ਵਿਚ ਮਾਰੇ ਗਏ 5 ਚੀਨੀ ਕਰਮਚਾਰੀਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਪਾਕਿਸਤਾਨੀ ਫੌਜ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਵੁਹਾਨ ਲਿਆਂਦੀਆਂ ਗਈਆਂ। ਇਸ ਦੌਰਾਨ ਬੀਜਿੰਗ ਨੇ ਅੱਤਵਾਦੀ ਹਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ CPEC ਪ੍ਰੋਜੈਕਟਾਂ ਵਿਚ ਕੰਮ ਕਰਦੇ ਆਪਣੇ ਸੈਂਕੜੇ ਕਰਮਚਾਰੀਆਂ ਲਈ ਸੁਰੱਖਿਆ ਉਪਾਅ ਵਧਾਉਣ ਦੀ ਯੋਜਨਾ ਬਣਾਈ ਹੈ। 26 ਮਾਰਚ ਨੂੰ ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿਚ ਇਕ ਵਿਸਫੋਟਕ ਨਾਲ ਭਰੇ ਵਾਹਨ ਨੇ ਇਕ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਘੱਟੋ ਘੱਟ 5 ਚੀਨੀ ਨਾਗਰਿਕਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। 60 ਅਰਬ ਅਮਰੀਕੀ ਡਾਲਰ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦੀ ਅਗਵਾਈ ਹੇਠ ਚਲਾਏ ਜਾ ਰਹੇ ਕਈ ਪ੍ਰੋਜੈਕਟਾਂ ਵਿਚ ਹਜ਼ਾਰਾਂ ਚੀਨੀ ਕਰਮਚਾਰੀ ਪਾਕਿਸਤਾਨ ਵਿਚ ਕੰਮ ਕਰ ਰਹੇ ਹਨ। ਚੀਨ ਨੇ ਆਪਣੇ ਨਾਗਰਿਕਾਂ ਦੀ ਮੌਤ ਦੀ ਜਾਂਚ ਲਈ ਪਿਛਲੇ ਸ਼ੁੱਕਰਵਾਰ ਨੂੰ ਆਪਣੇ ਅਧਿਕਾਰੀਆਂ ਨੂੰ ਪਾਕਿਸਤਾਨ ਭੇਜਿਆ ਸੀ ਅਤੇ ਕਈ ਚੀਨੀ ਕੰਪਨੀਆਂ ਨੇ ਅਸ਼ਾਂਤ ਉੱਤਰੀ ਪੱਛਮੀ ਖੇਤਰ ਵਿਚ ਬਣ ਬਿਜਲੀ ਪ੍ਰੋਜੈਕਟਾਂ ਤੇ ਕੰਮ ਰੋਕ ਦਿੱਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਚੀਨੀ ਨਾਗਰਿਕਾਂ ਤੇ ਹੋਏ ਘਾਤਕ ਅੱਤਵਾਦੀ ਹਮਲੇ ਦੀ ਸਾਂਝੀ ਜਾਂਚ ਦੇ ਹੁਕਮ ਦਿੱਤੇ ਸਨ। ਬੀਜਿੰਗ ਨੇ ਇਸਲਾਮਾਬਾਦ ਤੇ ਹਮਲਾਵਰਾਂ ਦੀ ਭਾਲ ਤੇਜ਼ ਕਰਨ ਅਤੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਪ੍ਰਭਾਵੀ ਕਦਮ ਚੁੱਕਣ ਲਈ ਜ਼ੋਰ ਦਿੱਤਾ ਸੀ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਅਫਗਾਨਿਸਤਾਨ ਵਿਚ ਭਾਰੀ ਮੀਂਹ ਅਤੇ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 400 ਪਰਿਵਾਰ ਪ੍ਰਭਾਵਿਤ ਹੋਏ ਹਨ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ ਦੇ ਹਵਾਲੇ ਨਾਲ ਟੋਲੋ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। OCHA ਦੀ ਰਿਪੋਰਟ ਅਨੁਸਾਰ 1500 ਏਕੜ ਵਾਹੀ ਯੋਗ ਜ਼ਮੀਨ ਵੀ ਤਬਾਹ ਹੋ ਚੁੱਕੀ ਹੈ। ਇਸ ਤੋਂ ਇਲਾਵਾ ਫਰਿਆਬ, ਨੰਗਰਹਾਰ ਅਤੇ ਦੈਕੰਡੀ ਪ੍ਰਾਂਤਾਂ ਦੇ ਨਿਵਾਸੀਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਟੋਲੋ ਨਿਊਜ਼ ਅਨੁਸਾਰ ਰਿਪੋਰਟ ਵਿਚ ਕਿਹਾ ਗਿਆ ਇਹ 3ਜੀ ਵਾਰ ਹੈ ਜਦੋਂ ਉੱਤਰੀ ਖੇਤਰ ਵਿਚ 1 ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹੜ੍ਹਾਂ ਦਾ ਅਨੁਭਵ ਹੋਇਆ ਹੈ। ਖਾਮਾ ਪ੍ਰੈਸ ਦੇ ਅਨੁਸਾਰ OCHA ਨੇ ਰਿਪੋਰਟ ਦਿੱਤੀ ਕਿ ਇਹ 3ਜੀ ਵਾਰ ਹੈ ਜਦੋਂ ਅਫਗਾਨਿਸਤਾਨ ਦੇ ਉੱਤਰੀ ਖੇਤਰ ਵਿਚ 1 ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹੜ੍ਹ ਆਏ ਹਨ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਪਿਛਲੇ ਸਾਲ ਦੇਸ਼ ਵਿਚ ਕੁਦਰਤੀ ਆਫਤਾਂ ਕਾਰਨ 1129 ਲੋਕਾਂ ਦੀ ਜਾਨ ਚਲੀ ਗਈ ਹੈ ਤੇ 941 ਲੋਕ ਜ਼ਖਮੀ ਹੋਏ ਹਨ। ਤੇ ਚੋਣਵੀਆਂ ਖਬਰਾਂ ਇਕ ਵਾਰ ਫਿਰ ਤੋਂ। ਪਾਕਿਸਤਾਨ ਚ ਭਾਰੀ ਮੀਂਹ ਨੇ ਮਚਾਈ ਤਬਾਹੀ। ਖੈਬਰ ਪਖਤੂਨਖਵਾ ਚ 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਅਤੇ ਕਈ ਘਰ ਢਹਿ ਗਏ। ਸ਼ਾਹਬਾਜ਼ ਸਰਕਾਰ ਨੇ ਆਉਂਦੇ ਹੀ ਲਿਆ ਸਖ਼ਤ ਫੈਸਲਾ। ਪਾਕਿਸਤਾਨ ਦੇ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ। ਅਫਗਾਨਿਸਤਾਨ ਵਿਚ ਇਕ ਪੁਰਾਣੀ ਬਾਰੂਦੀ ਸੁਰੰਗ ਦੇ ਕੋਲ ਖੇਡ ਰਹੇ ਸਨ ਬੱਚੇ। ਅਚਾਨਕ ਹੋਇਆ ਵੱਡਾ ਧਮਾਕਾ, 9 ਬੱਚਿਆਂ ਦੀ ਮੌਤ। ਆਸਟ੍ਰੇਲੀਆ ਤੋਂ ਦੁਖਦਾਈ ਖਬਰ, ਡੁੱਬਦੀ ਹੋਈ ਧੀ ਨੂੰ ਬਚਾਉਂਦੇ ਪਿਓ ਤੇ ਦਾਦੇ ਨੇ ਗੁਆਈ ਜਾਨ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982845 6478982845
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
You're listening to the current affairs with Ramanjit Sidhu.
ਸੈਵਨ AM ਰੇਡੀਓ ਦੇ ਪ੍ਰੋਗਰਾਮ ਦਾ ਕਰੰਟ ਅਫੇਅਰਸ ਵਿਦ ਰਮਨਜੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਾਡੇ ਸਟੂਡੀਓ ਦਾ ਕਾਲ ਇਨ ਨੰਬਰ ਹੈ 416-620-1778 ਔਰ ਜੇਕਰ ਕੋਈ ਸਿਗਨਲ ਦੀ ਖਰਾਬੀ ਹੁੰਦੀ ਹੋਵੇ ਤਾਂ 647-872-5500 ਨੰਬਰ ਤੇ ਡਾਇਲ ਕਰਕੇ ਤੁਸੀਂ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ ਤੇ ਹੁਣ ਮੇਰੇ ਨਾਲ ਸੁਮੀਤ ਸਿੰਘ ਜੀ ਅੰਮ੍ਰਿਤਸਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ। ਇਨ੍ਹਾਂ ਦਾ ਪਿਛਲੇ ਦਿਨੀਂ ਐਤਵਾਰ ਵਾਲੇ ਦਿਨ ਇੱਕ ਬਹੁਤ ਖੂਬਸੂਰਤ ਤੇ ਬੜਾ ਵਿਸਥਾਰ ਪੂਰਵਕ ਲੇਖ ਛਪਿਆ ਕਿ ਹਕੂਮਤੀ ਜਬਰ ਲਈ ਖਤਰਨਾਕ ਹਥਿਆਰ ਬਣ ਗਿਆ ਧਾਰਾ 295A IPC ਇੰਡੀਅਨ ਪੈਨਲ ਕੋਡ। ਇਹ ਜਦੋਂ 1860 ਦੇ ਵਿਚ ਅੰਗਰੇਜ਼ੀ ਸਾਮਰਾਜ ਦੇ ਤਹਿਤ ਕਾਨੂੰਨ ਬਣਾਏ ਗਏ ਅਪਰਾਧਕ ਕਾਨੂੰਨ ਤੇ 511 ਉਹਦੀਆਂ ਸੈਕਸ਼ਨਾਂ ਸੀਗੀਆਂ, ਬਾਅਦ ਚ ਉਹ ਸਬ ਸੈਕਸ਼ਨ ਵੀ ਲੱਗਦੀਆਂ ਰਹੀਆਂ ਤੇ ਫਿਰ ਕੁਝ ਨਵੇਂ ਕਾਨੂੰਨ ਵੀ ਬਣੇ, ਪਰ ਇਨ੍ਹਾਂ ਨੂੰ ਬਸਤੀਵਾਦੀ ਕਾਨੂੰਨ ਕਿਹਾ ਜਾ ਰਿਹਾ ਕਿ ਅੰਗਰੇਜ਼ ਆਖਿਰ ਸਾਡੇ ਧਰਮ ਦੇ ਇੰਨੇ ਵੱਡੇ ਰਾਖੇ ਬਣ ਕੇ ਕਿਉਂ ਮੂਹਰੇ ਆਏ, ਧਰਮ ਦਾ ਸਿਆਸਤ ਨਾਲ ਕੀ ਲੈਣਾ ਦੇਣਾ ਤੇ ਇਹ ਸਿਆਸੀਕਰਨ ਹੋਇਆ ਜਾਂ ਨਹੀਂ ਹੋਇਆ ਤੇ ਹੁਣ ਮੌਜੂਦਾ ਦੌਰ ਵਿਚ ਵੀ ਇਹਦੀ ਵਰਤੋਂ ਕਿਵੇਂ ਹੋ ਰਹੀ ਹੈ। ਸੋ ਇਹ ਸਾਡੀ ਗੱਲਬਾਤ ਦਾ ਵਿਸ਼ਾ। ਸੁਮੀਤ ਸਿੰਘ ਜੀ ਵੈਸੇ ਰੇਲਵੇ ਨਾਲ ਜੌਬ ਕਰਦੇ ਰਹੇ ਨੇ, ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਉਨ੍ਹਾਂ ਦਾ ਜੀਵਨ ਪਰਿਚੈ ਵੀ ਲਵਾਂਗੇ। ਸੁਮੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਰਮਨਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੌਕਾ
ਜੀ
ਸਰੋਤਿਆਂ ਨਾਲ ਗੱਲਬਾਤ ਕਰਨ ਦਾ
ਜੀ, ਸ਼ੁਕਰੀਆ। ਤੇ ਸੁਮੀਤ ਜੀ ਪਹਿਲਾਂ ਤਾਂ ਆਪਣਾ ਜੀਵਨ ਪਰਿਚੈ ਦਿਓ ਜੀ ਕਿ ਤੁਸੀਂ ਰੇਲਵੇ ਚ ਕਿਸ ਵਿਭਾਗ ਚ ਨੌਕਰੀ ਕਰਦੇ ਰਹੇ ਹੋ ਤੇ ਫਿਰ ਇਹ ਲੇਖ ਲਿਖਣ ਵੱਲ ਕਿਵੇਂ ਆਏ ਜਾਂ ਲਿਖਣ ਦੇ ਵੱਲ ਤੁਹਾਡਾ ਰੁਝਾਨ ਕਿਵੇਂ ਬਣਿਆ?
ਹਾਂ ਵੈਸੇ ਤੇ ਮੈਂ ਜੀ ਰੇਲਵੇ ਚ ਜੋਬ ਕਰਦਾ ਰਿਹਾ ਜੀ ਪਹਿਲਾਂ ਤੇ 2-3 ਸਾਲ ਤੋਂ ਮੈਂ ਸੇਵਾ ਮੁਕਤ ਹੋਇਆ ਜੀ ਇਸ ਜੋਬ ਚ ਤੇ ਮੇਰਾ ਸ਼ੁਰੂ ਚ ਰੁਝਾਨ ਸੀ ਵਿਗਿਆਨਕ ਸੋਚ ਸੰਸਥਾ ਸਾਡੀ ਤਰਕਸ਼ੀਲ
ਜੀ
ਤੋਂ ਜੁੜਿਆ ਵਾ ਤੇ ਇਹੋ ਜਿਹੜੇ ਇਹੋ ਜਿਹੜੇ ਉੱਠਦੇ ਰਹਿੰਦੇ ਨੇ ਸਾਡੇ ਸਮਾਜ ਵਿਚ ਪਖੰਡੀ ਬਾਬਿਆਂ ਦੇ ਤਾਂਤਰਿਕਾਂ ਜੋਸ਼ੀਆਂ ਦੇ ਫਿਰਕਾ ਪ੍ਰਸਤ ਤਾਕਤਾਂ ਜਾਂ ਧਰਮ ਜਾਤ ਪਾਤ ਦੇ ਨਾਂ ਤੇ ਔਰ ਹੁਣ ਜਿਹੜੀ ਧਾਰਾ 295A ਜਿਹੜਾ ਅੱਜ ਕੱਲ ਬਹੁਤ ਹੀ ਭਖਵਾ ਮੁੱਦਾ ਬਣਿਆ ਪਿਆ ਸਾਡੇ ਪੰਜਾਬ ਚ ਸਾਰੇ ਭਾਰਤ ਵਿਚ ਹੀ ਔਰ ਇਸ ਮੁੱਦੇ ਕਰਕੇ ਲੋਕਾਂ ਦੀ ਇੱਕ ਹਥਿਆਰ ਬਣ ਗਿਆ ਹਕੂਮਤਾਂ ਕੋਲ ਤੇ ਜਿਹੜੀਆਂ ਫਿਰਕੂ ਤਾਕਤਾਂ ਜਿਹੜੀਆਂ ਸਾਡੇ ਸਮਾਜ ਨੂੰ ਜਿਹੜੀਆਂ ਤੋੜਨ ਤੇ ਤੁਲੀਆਂ ਹੋਈਆਂ ਨੇ ਉਹ ਕਿਸੇ ਵੀ ਦੇਸ਼ ਵਿਚ ਹੋ ਸਕਦੀਆਂ ਨੇ, ਚਾਹੇ ਪਾਕਿਸਤਾਨ ਚ, ਚਾਹੇ ਭਾਰਤ ਚ, ਚਾਹੇ ਇੰਗਲੈਂਡ ਦੇ ਵਿਚ ਬੈਠੀਆਂ ਹੋਣ, ਚਾਹੇ ਕੈਨੇਡਾ ਚ ਬੈਠੀਆਂ ਹੋਣ। ਤੋ ਇਹ ਜਿਹੜੀ ਧਾਰਾ 295 ਇਹਦਾ ਬੇਸ ਤੇ ਮੇਨ ਅੰਗਰੇਜ਼ੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਪਹਿਲਾਂ ਵੀ ਅੰਗਰੇਜ਼ ਸਾਮਰਾਜ ਵੇਲੇ ਹੀ ਇਹ ਧਾਰਾ ਜਿਹੜੀ ਉਦੋਂ ਤੋਂ ਚੱਲੀ ਆ ਰਹੀ ਹੈ ਔਰ ਇਹ ਧਾਰਾ ਖਾਸ ਕਰਕੇ ਜਦੋਂ 1919 ਵਿਚ ਉਦੋਂ ਜਿਹੜੀ ਹਿੰਦੂ ਮੁਸਲਿਮ ਸਿੱਖਾਂ ਇਸਾਈਆਂ ਦੀ ਏਕਤਾ ਸੀ ਜਿਹੜੀ ਉਹ ਤੋਂ ਅੰਗਰੇਜ਼ ਹਕੂਮਤ ਨੂੰ ਬਹੁਤ ਜ਼ਿਆਦਾ ਮਿਲੀ ਨਾ ਇੱਕ ਤਰ੍ਹਾਂ ਦਾ ਡਰ ਪੈਦਾ ਹੋ ਗਿਆ ਵੀ ਇਹ ਲੋਕ ਇਕੱਠੇ ਹੋ ਗਏ ਸਾਡੇ ਤੋਂ ਆਜ਼ਾਦੀ ਚਾਹੁੰਦੇ ਨੇ ਤੇ ਇਕੱਠੇ ਇਹਨਾਂ
ਸੁਮੀਤ ਜੀ ਥੋੜੀ ਜਿਹੀ ਆਪਾਂ ਨੂੰ ਸਿਗਨਲ ਦੀ ਦਿੱਕਤ ਆ ਰਹੀ ਹੈ, ਕਿਤੇ ਤੁਹਾਡੀ ਰੇਂਜ ਦਾ ਫਰਕ ਹੈ?
ਜੀ ਹਾਂਜੀ 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 ਨਹੀਂ ਨਹੀਂ ਖਾਸ ਫਰਕ ਤੇ ਨਹੀਂ ਕੋਈ।
ਹੁਣ ਠੀਕ ਹੈ ਜੀ, ਹੁਣ ਠੀਕ ਹੈ
ਹਾਂਜੀ ਹਾਂਜੀ। ਤੋ ਇਹ ਮੇਨ ਅੰਗਰੇਜ਼ ਸਾਮਰਾਜ ਦੇ ਵੇਲੇ ਤੋਂ ਹੀ ਇਹ ਜਿਹੜੀ ਚੀਜ਼ ਚੱਲੀ ਆ ਰਹੀ ਸੀਗੀ ਔਰ ਇਹਦੇ ਵਿਚ ਸਰਕਾਰਾਂ ਨੇ ਜਿਹੜੀਆਂ ਸਾਡੀ ਮਤਲਬ ਆਜ਼ਾਦੀ ਤੋਂ ਬਾਅਦ ਜਿਹੜੀਆਂ ਭਾਰਤ ਸਰਕਾਰਾਂ ਜਿਹੜੀਆਂ ਆਈਆਂ ਨੇ ਉਹਨਾਂ ਨੇ ਵੀ ਜਿਹੜਾ ਬਰਤਾਨਵੀ ਸਾਮਰਾਜ ਦਾ ਜਿਹੜਾ ਸੰਵਿਧਾਨ ਸੀ ਨਾ ਉਹਨੂੰ ਡਿਟੋ ਹੀ ਲਾਗੂ ਕੀਤਾ ਵਾ ਔਰ 295 ਦੀ ਧਾਰਾ ਜਿਹੜੀ ਆ ਉਹ ਮਤਲਬ ਜਿਸ ਤਰ੍ਹਾਂ ਕੋਈ ਵੀ ਬੰਦਾ ਆਪਣੀ ਵਿਗਿਆਨਕ ਸੋਚ ਦਾ ਧਾਰਨੀ ਆ ਤੇ ਉਹ ਨੈਚੁਰਲੀ ਆ ਵੀ ਉਹ ਆਪਣੀ ਜੋ ਆਲੇ ਦੁਆਲੇ ਕੁਛ ਗਲਤ ਵਾਪਰ ਰਿਹਾ ਵਾ ਉਸਦੇ ਕੁੰਤੂ ਪਰੰਤੂ ਕਰਦਾ ਵਾ ਉਹਨੂੰ ਫਿਰ 295 ਦਾ ਦੋਸ਼ ਲਾ ਕੇ ਮੇਰੀਆਂ ਭਾਵਨਾ ਨੂੰ ਠੇਸ ਪਹੁੰਚੀ ਆ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਆ ਤੇ ਉਹਨਾਂ ਦੇ ਕੇਸ ਜਿਹੜੇ ਉਹ ਦਰਜ ਕੀਤੇ ਜਾ ਰਹੇ ਨੇ ਭਾਰਤ ਵਿਚ ਵੱਖਰੇ ਵੱਖਰੇ ਸੂਬਿਆਂ ਦੇ ਵਿਚ ਵੀ ਖਾਸ ਕਰਕੇ ਪੰਜਾਬ ਵਿਚ ਜਨਵਰੀ ਤੋਂ ਇਹ ਕੰਮ ਥੋੜਾ ਹੋਰ ਤੇਜ਼ੀ ਨਾਲ ਵਾਪਰਿਆ ਜੀ
ਜੀ ਔਰ ਮਤਲਬ ਕਿ ਜਦੋਂ ਅਸੀਂ ਇਹਨੂੰ ਵੇਖਦੇ ਹਾਂ ਤਾਂ ਸੁਣਦੇ ਸਾਰ ਤੇ ਚੰਗਾ ਲੱਗਦਾ ਇੱਕ ਪੱਖ ਤੇ ਇਹ ਵੀ ਹੁੰਦਾ ਕਿ ਧਰਮ ਨੂੰ ਸਤਿਕਾਰ ਦੇਣਾ ਚਾਹੀਦਾ ਧਾਰਮਿਕ ਪੁਸਤਕਾਂ ਨੂੰ ਪੀਰਾਂ ਪੈਗੰਬਰਾਂ ਨੂੰ ਸਤਿਕਾਰ ਦੇਣਾ ਚਾਹੀਦਾ ਤੇ ਇਹਦੇ ਵਿਚ ਮਾੜਾ ਕੀ ਹੈ ਤੇ ਜੇ ਕੋਈ ਮਾੜਾ ਬੋਲਦਾ ਤਾਂ ਕਿਉਂ ਬੋਲਦਾ ਇੱਕ ਤਾਂ ਇਹ ਸਵਾਲ ਸੀ ਦੂਜਾ ਜਦੋਂ ਮੈਂ ਕਈ ਵਾਰ ਆਪ ਦੇਖਦਾ ਕਿ ਜਦੋਂ ਕਿਸੇ ਪੈਗੰਬਰ ਦੀ ਗੱਲ ਕਰੀਏ ਤੇ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਜ਼ਮਾਨੇ ਦੇ ਵਿਚ ਹਮੇਸ਼ਾ ਕੁਰਾਈਏ ਕਿਹਾ ਗਿਆ ਕਿ ਤੁਸੀਂ ਧਰਮ ਦਾ ਵਿਰੋਧ ਕਰਨ ਵਾਲੇ ਹੋ ਬਾਅਦ ਵਿਚ ਚਾਹੇ ਉਨ੍ਹਾਂ ਨੂੰ ਧਰਮ ਦੀ ਉਪਾਧੀ ਦੇ ਦਿੱਤੀ ਜਾਂਦੀ ਹੈ ਇਹ ਤਾਂ ਸਮਾਜ ਦੇ ਵਿਚ ਹਮੇਸ਼ਾ ਹੀ ਗੱਲਬਾਤ ਤੁਰੀ ਆਉਂਦੀ ਰਹੀ ਹੈ ਗੁਰੂ ਨਾਨਕ ਸਾਹਿਬ ਵੇਲੇ ਵੀ ਅਸੀਂ ਕਹਿ ਸਕਦੇ ਸੀ ਬਾਬਾ ਬੁੱਲੇ ਸ਼ਾਹ ਨੂੰ ਵੀ ਕਹਿ ਸਕਦੇ ਹਾਂ ਕਿ ਮੰਦਰ ਢਾਹ ਦੇ ਮਸਜਿਦ ਢਾਹ ਦੇ ਜੋ ਕੁਝ ਢਹਿੰਦਾ ਇੱਕ ਬੰਦੇ ਦਾ ਦਿਲ ਨਾ ਢਾਹੀ ਰੱਬ ਦਿਲਾਂ ਵਿਚ ਰਹਿੰਦਾ ਤੇ ਜਿਹੜੇ ਉਦੋਂ ਵੀ ਇਹ ਗੱਲਾਂ ਕਰਦੇ ਆ ਤੇ ਜਦੋਂ ਅੱਜ ਦੀਆਂ ਗੱਲਾਂ ਕਰਦੇ ਆ ਤਾਂ ਮੇਰੇ ਖਿਆਲ ਚ ਜੇ ਬੁੱਲੇ ਸ਼ਾਹ ਅੱਜ ਹੁੰਦੇ ਪੰਜਾਬ ਚ ਤੇ 295A ਦਾ ਬੜਾ ਸੋਲਿਡ ਕੇਸ ਉਨ੍ਹਾਂ ਦੇ ਖਿਲਾਫ਼ ਬਣਦਾ ਜੀ
ਬਿਲਕੁਲ 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 ਸਹੀ ਗੱਲ ਕੀਤੀ ਆ ਔਰ ਇਹਦੇ ਵਿਚ ਕੋਈ ਸ਼ੱਕ ਨੀ ਇਹ ਸਦੀਆਂ ਤੋਂ ਏਦਾਂ ਹੋ ਰਿਹਾ ਵਾ ਚਾਹੇ ਗੁਰੂ ਨਾਨਕ ਦੇਵ ਜੀ ਸੀ ਬੁੱਲੇ ਸ਼ਾਹ ਸੀ ਹੋਰ ਜਿਹੜੇ ਪੀਰ ਪੈਗੰਬਰ ਦੇ ਭਗਤ ਰਵਿਦਾਸ ਹੋਏ ਨੇ ਕਬੀਰ ਜੀ ਹੋਏ ਨੇ ਤੋ ਇਹਨਾਂ ਨੇ ਜਿਹੜੇ ਸਮੇਂ ਦੀਆਂ ਹਕੂਮਤਾਂ ਨੂੰ ਜਿਹੜੇ ਜੋ ਕੁਛ ਗਲਤ ਉਹ ਕਰ ਰਹੀਆਂ ਸੀਗੀਆਂ ਚਾਹੇ ਉਹ ਧਰਮ ਦੇ ਨਾਂ ਤੇ ਸੀ ਚਾਹੇ ਉਹ ਕਿਸੇ ਫਿਰਕੇ ਦੇ ਨਾਂ ਤੇ ਸੀ ਉਹ ਜਬਰ ਕਰਦੀਆਂ ਸੀ ਉਹਨਾਂ ਤੇ ਤੋ ਉਦੋਂ ਜਦੋਂ ਆਵਾਜ਼ ਉਠਾਉਂਦੇ ਸੀ ਤੇ ਉਹਨਾਂ ਨੂੰ ਵੀ ਜਿੱਦਾਂ ਸੁਕਰਾਤ ਲਲੀਏ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਸਿਰਫ ਇਸੇ ਕਰਕੇ ਵੀ ਉਹ ਹਕੂਮਤ ਤੋਂ ਡਰਦੀ ਵੀ ਇਹ ਨੌਜਵਾਨਾਂ ਨੂੰ ਇਹ ਦੂਜਿਆਂ ਲੋਕਾਂ ਨੂੰ ਇਹ ਮਤਲਬ ਵਿਗਿਆਨਿਕ ਸੋਚ ਦਾ ਧਾਰਨੀ ਜੋ ਬਣਾਉਂਦੇ ਨੇ ਇਸੇ ਤਰ੍ਹਾਂ ਤੇ ਇਹ ਸ਼ੁਰੂ ਤੇ ਹੁੰਦਾ ਆਇਆ ਲੇਕਿਨ ਇਹਦੇ ਨਾਲ ਜਿਹੜੀ ਵਿਗਿਆਨਿਕ ਸੋਚ ਆ ਉਹ ਸਗੋਂ ਵੱਧ ਜਿਹੜੀ ਆ ਹੋਰ ਪ੍ਰਫੁੱਲਿਤ ਹੋਈ ਆ ਉਹ ਕਦੇ ਮਤਲਬ ਖਤਮ ਨੀ ਹੋਈ ਤੁਸੀਂ ਵੇਖ ਰਹੇ ਤੁਸੀਂ ਆਪ ਇਸ ਫੀਲਡ ਦੇ ਮਾਰ ਜੇ ਔਰ ਤੁਸੀਂ ਵੇਖਿਆ ਵੀ ਜਿੱਦਾਂ ਕੋਪਰਨਿਕਸ ਗਲੀਲੀਓ ਬਰੂਨੋ ਨੂੰ ਜਿਸ ਤਰ੍ਹਾਂ ਆਪਣੀ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਿਰਫ ਇਸੇ ਕਰਕੇ ਵੀ ਉਹਨਾਂ ਨੇ ਜਿਹੜੀ ਬਾਈਬਲ ਦੇ ਵਿਚ ਜੋ ਲਿਖਿਆ ਸੀ ਵੀ ਧਰਤੀ ਜਿਹੜੀ ਆ ਉਹ ਆਪਣਾ ਸੂਰਜ ਘੁੰਮਦਾ ਵਾ ਉਹਨਾਂ ਨੇ ਉੱਥੇ ਉਲਟ ਜਿਹੜੀ ਗੱਲਬਾਤ ਕੀਤੀ ਵੀ ਨਹੀਂ ਜਿਹੜੀ ਆ ਉਹ ਧਰਤੀ ਘੁੰਮਦੀ ਆ ਤੇ ਸੂਰਜ ਆਪਣਾ ਖੜਾ ਵਾ ਤੇ ਉਹ ਇਸ ਕਰਕੇ ਉਹਨਾਂ ਨੂੰ ਜਿਹੜਾ ਮਤਲਬ ਉਦੋਂ ਵੀ ਇਸੇ ਚੀਜ਼ ਕਰਕੇ ਵੀ ਉਹਨਾਂ ਨੂੰ ਵੀ ਇਹ ਧਰਮ ਵਿਰੋਧੀ ਨੇ ਇਹਨਾਂ ਦੀ ਉਹਨਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਲੋਕਾਂ ਨੂੰ ਤੇ ਉਹ ਉਦੋਂ ਵੀ ਉਹ ਹਾਲ ਸੀ ਉਹ ਲੇਕਿਨ ਮੁੜਕੇ ਚਰਚ ਨੇ ਪੋਪ ਨੇ 400 ਸਾਲ ਬਾਅਦ ਮਾਫ਼ੀ ਵੀ ਮੰਗੀ ਵੀ ਨਹੀਂ ਅਸੀਂ ਜੋ ਕੁਛ ਉਹਨਾਂ ਨਾਲ ਕੀਤਾ ਸੀ ਉਹ ਜਿਹੜੀ ਮੌਤ ਦੇ ਘਾਟ ਉਤਾਰਿਆ ਉਹ ਗਲਤ ਉਤਾਰਿਆ ਸੀ ਇਸ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਆਮ ਧਰਮ ਦੀਆਂ ਭਾਵਨਾ ਲੇਕਿਨ ਧਰਮ ਹਰ ਇੱਕ ਦਾ ਇੱਕ ਨਿੱਜੀ ਮਾਮਲਾ ਵਾ ਕੋਈ ਕਿਸੇ ਦੇ ਧਰਮ ਦੇ ਵਿਚ ਦਖਲਅੰਦਾਜ਼ੀ ਨਹੀਂ ਕਰਦਾ ਸਾਡੇ ਭਾਰਤ ਦੇ ਵਿਚ ਵੀ ਧਾਰਮਿਕ ਪੂਰੀ ਆਜ਼ਾਦੀ ਹਰ ਇੱਕ ਨੂੰ ਹਰ ਦੇਸ਼ ਦੇ ਵਿਚ ਹਰ ਇੱਕ ਧਰਮ ਨੂੰ ਪੂਰੀ ਆਜ਼ਾਦੀ ਹੈ ਕਿਤੇ ਵੀ ਕੋਈ ਗੱਲ ਨਹੀਂ ਲੇਕਿਨ ਹੁਣ ਜਿਸ ਤਰ੍ਹਾਂ ਲੇਕਿਨ ਕਿਸੇ ਨੂੰ ਕੋਈ ਲੱਗਦਾ ਵਾ ਜਦੋਂ ਕਿਸੇ ਦਾ ਧਰਮ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿਚ ਦਖਲਅੰਦਾਜ਼ੀ ਕਰਨ ਲੱਗ ਪੈਂਦਾ ਵਾ ਤੋ ਨੈਚੁਰਲੀ ਉਹਦੇ ਖਿਲਾਫ਼ ਆਵਾਜ਼ ਉਠਾਉਂਦਾ ਵਾ ਆਪਣੀ ਉਦੋਂ ਫਿਰ ਉਹਨੂੰ 295 ਦਾ ਡਰਾਵਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਡੇ ਜਿਹੜਾ ਜਨਵਰੀ ਦੇ ਵਿਚ ਮਹੀਨੇ ਵਿਚ ਇੱਥੇ 5-6 ਸਾਥੀ ਜਿਹੜੇ ਸੀ ਲੇਖਕ ਵੀ ਸੀਗੇ ਔਰ ਸਮਾਜਿਕ ਕਾਰਕੁਨ ਵੀ ਸੀਗੇ ਉਹਨਾਂ ਨੇ ਜਦੋਂ ਆਪਣੇ ਕੋਈ ਪੋਸਟਾਂ ਪਾਈਆਂ ਨੇ ਆਪਣਾ ਜਿਹੜਾ ਰਾਮ ਮੰਦਿਰ ਦੇ ਜਿਹੜਾ ਉੱਥੇ ਉਦਘਾਟਨ ਕੀਤਾ ਗਿਆ ਵੀ ਇਹ ਜਿਹੜੀ ਆ ਬਿਲਕੁਲ ਸਿਆਸੀ ਜਿਹੜਾ ਇੱਕ ਪ੍ਰੋਗਰਾਮ ਹੈ ਇਹਦੇ ਵਿਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਪ੍ਰਧਾਨ ਮੰਤਰੀ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਲੇਕਿਨ ਉਹਨਾਂ ਨੂੰ ਉਹਨਾਂ ਦੀ ਜ਼ਬਾਨਬੰਦੀ ਬੰਦ ਕਰਨ ਲਈ ਪੰਜਾਬ ਦੇ ਵਿਚ ਕਿਉਂਕਿ ਲੋਕਾਂ ਦਾ ਇੱਕ ਬੜਾ ਵੱਡਾ ਆਧਾਰ ਆ ਵਿਗਿਆਨਿਕ ਸੋਚ ਦੇ ਧਾਰਨੀਆਂ ਦਾ ਇਸ ਕਰਕੇ ਉਹਨਾਂ ਦੇ ਉਹ ਕੇਸ ਜਿਹੜੇ ਉਹ ਝੂਠੇ ਦਰਜ ਕੀਤੇ ਗਏ ਤੋ 295 ਆਪਾਂ ਇੱਕ ਤੁਹਾਨੂੰ ਹੋਰ ਥੋੜੀ ਇਹਦੇ ਬਾਰੇ ਦੱਸਣੀ ਚਾਹਾਂਗੇ ਸਾਡੇ ਭਾਰਤੀ ਸੰਵਿਧਾਨ ਦੀ ਧਾਰਾ 53A ਹੈਗੀ ਇੱਕ ਉਹਦੇ ਵਿਚ ਸਪਸ਼ਟ ਲਿਖਿਆ ਇਟ ਇਜ਼ ਦੀ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ ਟੂ ਡਿਵੈਲਪ ਦੀ ਸਾਇੰਟੀਫਿਕ ਟੈਂਪਰ ਹਿਊਮਨਿਜ਼ਮ ਐਂਡ ਸਪਿਰਿਟ ਆਫ ਇਨਕੁਆਇਰੀ ਐਂਡ ਰਿਫੋਰਮ ਉਹਦਾ ਪੰਜਾਬੀ ਚ ਅਨੁਵਾਦ ਇਹ ਹੈ ਵੀ ਹਰ ਇੱਕ ਭਾਰਤੀ ਨਾਗਰਿਕ ਦਾ ਇਹ ਫਰਜ਼ ਹੈ ਕਿ ਉਹ ਆਪਣੇ ਜੀਵਨ ਵਿਚ ਵਿਗਿਆਨਕ ਸੋਚ ਦਾ ਧਾਰਨੀ ਬਣੇ ਇਨਸਾਨੀਅਤ ਦੀ ਭਾਵਨਾ ਰੱਖੇ ਔਰ ਆਪਣੇ ਆਲੇ ਦੁਆਲੇ ਜੋ ਕੁਛ ਵਾਪਰਿਆ ਉਹਨੂੰ ਜਾਣਨ ਤੇ ਉਹਦੇ ਵਿਚ ਸੁਧਾਰ ਕਰਨ ਦੀ ਜਿਹੜੀ ਆ ਉਹ ਆਪਣੀ ਕੋਸ਼ਿਸ਼ ਕਰੇ ਇਹ ਤੇ ਉਹਨੂੰ ਸੰਵਿਧਾਨਕ ਤੌਰ ਤੇ ਇੱਕ ਰਾਈਟ ਦਿੱਤਾ ਗਿਆ ਹੁਣ ਜੇ ਅਸੀਂ ਕਿਤੇ ਕੋਈ ਗਲਤ ਵਾਪਰਿਆ ਵਾ ਚਾਹੇ ਉਹ ਪਖੰਡੀ ਬਾਬੇ ਕਰ ਰਹੇ ਨੇ ਧਾਰਮਿਕ ਆਸਥਾ ਦੇ ਆੜੇ ਕਰ ਰਹੇ ਨੇ ਤੋ ਨੈਚੁਰਲੀ ਵੀ ਉਹ ਬੰਦੇ ਜਿਹੜਾ ਲੇਖਕ ਨੇ ਕੋਈ ਕੋਈ ਕਲਾਕਾਰ ਆ, ਕੋਈ ਨਾਟਕਕਾਰ ਆ, ਕੋਈ ਉਹ ਆਪਣੇ ਡਰਾਮੇ ਚ ਆਵਾਜ਼ ਉਠਾਊਗਾ, ਕੋਈ ਆਪਣੀ ਲਿਖਤਾਂ ਚ ਆਵਾਜ਼ ਉਠਾਊਗਾ, ਤੇ ਨੈਚੁਰਲੀ ਆ ਜੇ ਹੁਣ ਮੰਨ ਲਓ ਕਿਸੇ ਧਾਰਮਿਕ ਸਥਾਨ ਤੇ ਕੋਈ ਸਪੀਕਰ ਲੱਗਾ ਵਾ, ਆਪਾਂ ਉਸ ਸਪੀਕਰ ਦੀ ਪਰਮਿਸ਼ਨ ਲੈਣੀ ਹੁੰਦੀ ਆ, ਲੇਕਿਨ ਪਰਮਿਸ਼ਨ ਨਹੀਂ ਲਈ ਤੇ ਤੁਸੀਂ ਸਪੀਕਰ ਬੰਦ ਕਰਾਉਣ ਦੀ ਤੁਸੀਂ ਕਹੋ ਵੀ ਮੈਂ ਕੰਪਲੇਂਟ ਕਰ ਰਿਹਾ, ਤੇ ਤੁਸੀਂ ਉਹ ਤੁਹਾਡੇ ਕਹਿ ਸਕਦੇ ਵੀ ਸਾਡਾ ਇਹਨਾਂ ਸਪੀਕਰ ਬੰਦ ਕਰਾਇਆ ਤੇ ਸਾਡੇ ਇੱਥੇ 295 ਦਾ ਪਰਚਾ ਦਰਜ ਕਰੋ, ਲੇਕਿਨ ਜਦਕਿ ਉਹ ਸਪੀਕਰ ਦੀ ਪਰਮਿਸ਼ਨ ਨਹੀਂ ਲਈ ਗਈ ਹੁੰਦੀ। ਸੋ ਇਸ ਕਰਕੇ ਇਹ ਧਾਰਾ ਜਿਹੜੀ 295 ਇਹ ਆਪਣੇ ਆਪ ਵਿੱਚ ਧਾਰਾ 51 AH ਦੀ ਉਲੰਘਣਾ ਹੈਗੀ ਆ, ਵੀ ਅਸੀਂ ਮਤਲਬ ਇੱਕ ਤਰ੍ਹਾਂ ਦੀ ਜ਼ਬਾਨ ਬੰਦੀ ਕਰਨ ਲਈ ਇਹ ਧਾਰਾ ਜਿਹੜੀ ਆ ਇਹ ਅੰਗਰੇਜ਼ਾਂ ਲਈ ਆ ਤੇ ਇਹਨਾਂ ਹੁਕਮਾਂ ਨੂੰ ਜਿਹੜੀ ਆ ਇਹ ਬਹੁਤ ਕਰ ਰਹੀ ਆ, ਇਸ ਕਰਕੇ ਇਹ ਧਾਰਾ ਹੇਠ ਜਿਹੜੀ ਆ ਉਹ ਲੇਖਕਾਂ ਦੀ ਜਿਹੜੀ ਆ ਉਹ ਜ਼ਬਾਨ ਬੰਦੀ ਕੀਤੀ ਜਾ ਰਹੀ।
ਅੱਛਾ ਸੁਮੀਤ ਜੀ, ਇੱਕ ਚੀਜ਼ ਮੈਂ ਇਹਦੇ ਵਿੱਚ ਬੜੀ ਕੌਂਟਰਾਡਿਕਟਰੀ ਦੇਖ ਰਿਹਾ ਕਿ ਸੰਵਿਧਾਨ ਇੱਕ ਪਾਸੇ ਖੜਾ, IPC ਜਿਹਨੂੰ ਇੰਡੀਅਨ ਪੀਨਲ ਕੋਡ ਕਹਿੰਦੇ ਆ ਉਹ ਇੱਕ ਪਾਸੇ ਖੜਾ, ਪਰ ਜਦੋਂ ਸਾਡਾ ਸੰਵਿਧਾਨ ਲਿਖਿਆ ਜਾ ਰਿਹਾ ਸੀ ਉਹਦੀ ਜਿਹੜੀ ਕਮੇਟੀ ਬਣੀ ਹੈ ਉਹਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੇ, ਜਿਹੜੇ ਲਾਅ ਗ੍ਰੈਜੂਏਟ ਤੇ ਮੰਨੇ ਪਰਮੰਨੇ ਉਹ ਸਮਾਜ ਸ਼ਾਸਤਰੀ ਵੀ, ਸਮਾਜ ਦੀਆਂ ਸਾਰੀਆਂ ਪਰਤਾਂ ਨੂੰ ਜਾਂ ਸਾਰੀਆਂ ਨਾ ਵੀ ਕਹੀਏ ਤਾਂ ਡੂੰਘਾਈ ਤੱਕ ਜਾ ਕੇ ਬਹੁਤੀਆਂ ਪਰਤਾਂ ਦਾ ਉਹਨਾਂ ਨੇ ਅਧਿਐਨ ਕੀਤਾ, ਭਾਰਤੀ ਸਮਾਜ ਨੂੰ ਸਮਝਿਆ, ਫਿਰ ਜਵਾਹਰ ਲਾਲ ਨਹਿਰੂ ਦੀ ਆਪਣੀ ਅਕੈਡਮਿਕ ਯੋਗਤਾ ਰਹੀ ਹੈ ਉਹ ਵੀ ਸਾਇੰਟਿਫਿਕ ਟੈਂਪਰਾਮੈਂਟ ਦੀ ਗੱਲ ਕਰਦੇ ਆ, ਚਲੋ ਮਹਾਤਮਾ ਗਾਂਧੀ ਨੂੰ ਅਸੀਂ ਲਾ ਲੈਂਦੇ ਹਾਂ ਕਿ ਉਹ ਅਧਿਆਤਮਵਾਦੀ ਜ਼ਿਆਦਾ ਰਹੇ ਆ, ਪਰ ਲਾਅ ਉਨ੍ਹਾਂ ਨੇ ਵੀ ਕੀਤੀ ਹੈ, ਤੇ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਹਾਈਲੀ ਐਜੂਕੇਟਡ ਬੰਦੇ ਉਦੋਂ ਇਕੱਠੇ ਹੋਏ ਸੀ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਹੋਈ ਹੈ ਔਰ ਉਨ੍ਹਾਂ ਨੇ ਸੰਵਿਧਾਨ ਵੀ ਲਿਖਿਆ, ਤੇ ਉਹ ਲੋਕਾਂ ਨੇ 295A ਨੂੰ ਕੌਂਟਰਾਡਿਕਸ਼ਨ ਨੂੰ ਕਿਉਂ ਨਹੀਂ ਪਹਿਚਾਣਿਆ ਤੇ ਇਸ ਨੂੰ ਲਾਗੂ ਕਿਉਂ ਰੱਖਿਆ ਜੀ? ਉਹ ਤਾਂ ਕਰ ਸਕਦੇ ਸੀਗੇ ਤੇ ਉਹ ਇਨ੍ਹਾਂ ਚੀਜ਼ਾਂ ਨੂੰ ਸਮਝਦੇ ਵੀ ਸੀ ਬਰੀਕੀ ਨਾਲ।
ਹਾਂ ਨਹੀਂ ਬਿਲਕੁਲ ਠੀਕ ਆ ਦੀ ਗੱਲ, ਇਹ ਠੀਕ ਹੈ, ਲੇਕਿਨ ਸਾਡਾ ਸੰਵਿਧਾਨ ਜਦੋਂ ਲਾਗੂ ਕੀਤਾ ਗਿਆ ਨਾ, ਬਣਾਇਆ ਗਿਆ ਜਦੋਂ, ਉਸ ਕਮੇਟੀ ਵਿਚ ਸਿਰਫ ਡਾਕਟਰ BR ਅੰਬੇਦਕਰ ਨਹੀਂ ਸੀ, ਹੋਰ ਵੀ ਜਿਹੜੇ
ਬਹੁਤ ਬੰਦੇ
ਵੱਖਰੇ ਵੱਖਰੇ ਵਿਚਾਰਧਾਰਾ ਦੇ ਬੰਦੇ ਸੀ ਵਿਚ, ਉਹਦੇ ਵਿਚ RSS ਦੇ ਬੰਦੇ ਵੀ ਸੀ ਔਰ ਦੂਜੀਆਂ ਆਪਣਾ ਪੋਲੀਟੀਕਲ ਪਾਰਟੀਆਂ ਦੇ ਵੀ ਹੈਗੇ ਸੀ, ਨੇਤਾ ਸੀਗੇ ਔਰ ਇਹਨਾਂ ਠੀਕ ਆ ਵਿਦਵਾਨ ਸੀਗੇ ਵੱਖਰੀ, ਲੇਕਿਨ ਉਹਨਾਂ ਦੀਆਂ ਆਪਣੀਆਂ ਇੱਕ ਤਰ੍ਹਾਂ ਦੀਆਂ ਜਿਹੜੀਆਂ ਸਿਆਸੀ ਲੋੜਾਂ ਜਿਹੜੀਆਂ ਨਾ ਉਹ ਵੀ ਵਿਚ ਉਹਨਾਂ ਨੇ ਨਾਲ ਆਪਣੀਆਂ ਦਰਜ ਰੱਖੀਆਂ ਨੇ। ਹੁਣ ਮੈਂ ਤੁਹਾਨੂੰ ਦੱਸ ਦਿੰਦਾ 295 ਜਿਹੜੀ, ਚਲੋ ਅਸੀਂ ਨੀ ਕਹਿੰਦੇ ਵੀ ਧਾਰਾ ਜਿਹੜੀ ਆ ਉਹਦੀ ਦੁਰਵਰਤੋਂ ਜਿਹੜੀ ਆ ਸਾਨੂੰ ਤੇ ਉੱਥੇ ਇਤਰਾਜ਼ ਆ, ਉਹ ਧਾਰਾ 295 ਇਹ ਕੀ ਆ ਵੀ ਉਹਦੇ ਚ ਸਪਸ਼ਟ ਲਿਖਿਆ ਹੋਇਆ ਵੀ ਇੱਕ ਤੇ ਆ ਵੀ ਜਿਹੜਾ ਤੁਸੀਂ ਉਸ 295 ਉਸੇ ਉੱਤੇ ਕੇਸ ਦਰਜ ਕਰ ਸਕਦੇ ਜੇ ਉਸ ਵਿਅਕਤੀ ਉੱਤੇ ਜਿਸ ਨੇ ਉਹ ਕਿਸੇ ਦੀਆਂ ਧਾਰਮਿਕ ਭਾਵਾਂ ਨੂੰ ਜਾਣ ਬੁੱਝ ਕੇ ਠੇਸ ਪਹੁੰਚਾਈ ਹੋਵੇ, ਜਾਣ ਬੁੱਝ ਕੇ। ਅਤੇ ਦੂਜੀ ਗੱਲ, ਕਿਸੇ ਵੀ ਉਸ ਜੁਰਮ ਦੇ ਵਿਚ ਤੁਸੀਂ ਉਹ ਬੰਦੇ ਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਜਿਸ ਜੁਰਮ ਵਿਚ 7 ਸਾਲ ਤੋਂ ਜਿਹੜੀ ਆ ਉਹ ਜਿਹੜੀ ਆ ਘੱਟ ਸਜ਼ਾ ਹੋਵੇ।
ਠੀਕ ਹੈ ਜੀ,
ਠੀਕ ਹੈ ਨਾ। ਇਹਦੇ ਵਿਚ ਸਜ਼ਾ ਹੈਗੀ ਸਾਰੀ 2 ਸਾਲ ਦੀ ਆ, 295 ਤੇ 295 3 ਸਾਲ ਦੀ ਆ, ਠੀਕ ਹੈ ਜੀ। ਹੁਣ ਇਹਦੇ ਵਿਚ ਤੁਸੀਂ ਉਹਨੇ ਕਿਹਾ ਵੀ ਜਿਹੜੀ ਮੁੱਢਲੀ ਜਾਂਚ ਪੜਤਾਲ ਉਹ ਜ਼ਰੂਰੀ ਆ, ਇੱਕ ਤੁਸੀਂ ਜਦੋਂ ਜਿਸ ਤੁਸੀਂ ਕੇਸ ਦਰਜ ਕਰਨਾ ਉਹਦੇ ਉਹਨੂੰ ਨੋਟਿਸ ਦਿੱਤਾ ਜਾਣਾ ਜ਼ਰੂਰੀ ਆ ਵੀ ਉਹ ਆਪਣੇ ਜਵਾਬ ਦਾ ਵਾ ਉੱਥੇ ਜਿਹੜਾ ਪਹਿਲਾਂ ਉੱਥੇ ਆਪਣਾ ਪੇਸ਼ ਕਰੇ, ਠੀਕ ਹੈ। ਹੁਣ ਇਹ ਜਿਹੜੇ 5 ਕੇਸ ਹੋਏ ਨੇ ਤੇ 7 ਕੇਸ ਹੋ ਚੁੱਕੇ ਨੇ ਪੰਜਾਬ ਦੇ ਵਿਚ, ਉਹਨਾਂ ਨੂੰ ਵਿਚੋਂ 6 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਵਿਦਆਊਟ ਐਨੀ ਇਨਵੈਸਟੀਗੇਸ਼ਨ ਔਰ ਵਿਦਆਊਟ ਜਾਂਚ ਪੜਤਾਲ ਦੇ ਔਰ ਉਹਨਾਂ ਦਾ ਕੋਈ ਪੱਖ ਨਹੀਂ ਸੁਣਿਆ ਗਿਆ ਤੇ ਔਰ ਇਹ ਅਰੈਸਟ ਜਿਹੜੀ ਉਹ ਵੈਸੇ ਗੈਰ ਕਾਨੂੰਨੀ ਹੋ ਗਈ। ਇਸ ਕਰਕੇ ਇਹ ਜਿਹੜੀ ਧਾਰਾ ਇਸ ਕਰਕੇ ਇਹਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਵੀ ਇਹਨੂੰ ਉਹਨਾਂ ਵਿਦਵਾਨਾਂ ਨੇ ਕਿਉਂ ਨਹੀਂ ਬਾਹਰ ਕੱਢਿਆ, ਇਹਦੇ ਬਹੁਤ ਜਿਹੜੀਆਂ ਹੁਣ ਧਾਰਾ 144 ਹੈਗੀ ਹੈ ਤੁਸੀਂ ਵੇਖੋ, ਹੁਣ ਉਹ ਉਦੋਂ ਦੀ ਚੱਲੀ ਆ ਰਹੀ ਅੰਗਰੇਜ਼ਾਂ ਦੇ ਵੇਲੇ ਤੋਂ, ਦੱਸੋ 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੁੰਦੇ ਨੇ ਅਸੀਂ, ਠੀਕ ਹੈ। ਹੁਣ ਇਸੇ ਤਰ੍ਹਾਂ ਧਾਰਾ ਜਿਹੜੀ ਆ 124 ਇਹ ਆ ਦੇਸ਼ ਧਰੋਹ ਦਾ ਕੇਸ, ਜਿਹੜੀ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਇਹਨੂੰ ਖਤਮ ਕੀਤਾ ਜਾਵੇ, UAPA ਦੀ ਧਾਰਾ ਤੁਸੀਂ ਹਰ ਕਿਤੇ ਲਗਾ ਰਹੇ ਜੇ, UAPA ਦੀ ਧਾਰਾ ਸਿਰਫ ਲੱਗਦੀ ਆ 8 ਵਾਦੀਆਂ ਦੇ ਕੇਸਾਂ ਚ ਜਿਹਨੇ ਦਹਿਸ਼ਤ ਕੋਈ ਹਿੰਸਾ ਕੀਤੀ ਹੋਵੇ ਔਰ ਤੁਸੀਂ ਮਲੀ ਜਣੇ ਖਣੇ ਨੂੰ, ਇੱਥੇ ਇੱਕ ਸਦੀਕੀ ਕੱਪਨ ਸੀਗਾ ਪੱਤਰਕਾਰ ਕੇਰਲਾ ਦਾ, ਉਹ ਹਾਥ ਰਸ ਦੀ ਰਿਪੋਰਟਿੰਗ ਕਰਨ ਜਾ ਰਿਹਾ ਸੀ, ਇਹਦੇ ਪਹੁੰਚਿਆ ਵੀ ਨਹੀਂ ਸੀ, ਉਹਨਾਂ ਨੇ ਅਰੈਸਟ ਕਰ ਲਿਆ UAPA ਲਾ ਕੇ ਔਰ 2 ਸਾਲ ਉਹਦੀ ਜਮਾਨਤ ਨਹੀਂ ਹੋਣ ਦਿੱਤੀ, 2 ਸਾਲ ਬਾਅਦ ਉਹਨੂੰ ਅਰੈਸਟ ਕੀਤਾ। ਹਿੰਸਾ ਜਿਹੜੀ 2020 ਚ ਹੋਈ ਆ ਓਹਦੇ ਅਜੇ ਤਕ ਕੋਈ ਵੀ ਕੇਸ ਸਾਬਤ ਨੀ ਕੀਤਾ ਜਾ ਓਹਨੂੰ ਯੂਏਪੀ ਦੇ ਤਹਿਤ 3 ਸਾਲ ਤੋਂ ਉੱਤੇ ਹੋਏ ਨੇ ਓਹਨੂੰ ਮਤਲਬ ਅਰੈਸਟ ਕੀਤਾ ਗਿਆ ਤੋ ਇਹ ਜਿਹੜੀਆਂ ਸਾਰੀਆਂ ਧਾਰਾ ਨਾ ਜਿਹੜੀਆਂ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਚੱਲੀਆਂ ਆ ਰਹੀਆਂ ਨੇ NSA ਹੋ ਗਈ PSA ਹੋ ਗਈ ਕਿਸੇ ਨੂੰ ਵੀ ਫੜ ਕੇ ਉਹ ਮਤਲਬ ਸਰਕਾਰ ਦੇ ਜਿਹੜਾ ਵਿਰੋਧੀ ਆ ਸੱਚੀ ਵਿਰੋਧੀ ਉਹਨਾਂ ਨੂੰ ਮਤਲਬ ਅੰਦਰ ਕਰਨਾ ਉਹਨਾਂ ਦਾ ਮਤਲਬ ਜਮਾਨਬੰਦੀ ਕਰਨ ਦੀ ਜਿਹੜੀ ਆ ਬਾਕੀ ਤੁਸੀਂ ਬੁੱਧੀਜੀਵੀਆਂ ਦਾ ਵੇਖ ਸਕਦੇ ਜਿਹੜੇ ਆ ਉਹ ਭੀਮਾ ਕੋਰੇਗਾਂ ਦੇ ਬੁੱਧੀਜੀਵੀਆਂ ਨੂੰ ਤੁਸੀਂ ਅਰੈਸਟ ਕਰਕੇ ਰੱਖਿਆ ਪ੍ਰੋਫੈਸਰ GN ਸਾਈ ਬਾਬਾ ਨੂੰ ਉਹਨੂੰ ਤੁਸੀਂ 10 ਸਾਲ ਉਥੇ ਕੋਈ ਕੇਸ ਸਾਬਤ ਨੀ ਹੋ ਸਕਿਆ ਔਰ 10 ਸਾਲ ਜਿਹੜਾ ਕਿ ਬੰਦਾ 90% ਅਪਾਹਜ ਹੈਗਾ ਸੀਗਾ ਔਰ ਉਹਨੂੰ ਸਾਡੀ ਇੰਡੀਅਨ ਗੌਰਮੈਂਟ ਨੇ ਆਂਡਾ ਸੈੱਲ ਦੇ ਵਿਚ ਕੈਦ ਰੱਖ ਛੱਡਿਆ ਨਾਗਪੁਰ ਦੀ ਕੇਂਦਰੀ ਜੇਲ ਦੇ ਵਿਚ ਸਿਰਫ ਇਸ ਕਰਕੇ ਵੀ ਇਹਦੇ ਮਾਓਵਾਦੀਆਂ ਨਾਲ ਸੰਬੰਧ ਨੇ ਜਦਕਿ ਉਹ ਸੰਬੰਧ ਸਾਬਤ ਹੀ ਨੀ ਕਰ ਸਕੇ ਸੁਪਰੀਮ ਕੋਰਟ ਦੇ ਵਿਚ NIA ਵਾਲੇ CBI ਵਾਲੇ ਇਹ ਬੜੀ ਵੱਡੀ ਇੱਕ ਲੈਪਸ ਸਾਡੇ ਸੰਵਿਧਾਨ ਦੇ ਵਿਚ ਸਾਡੀ IPC ਦੇ ਵਿਚ ਜਿਹੜੀ ਕਿ ਹੁਣ ਜਿਹੜੇ ਇਹਨਾਂ ਨੇ ਕਾਨੂੰਨਾਂ ਨੂੰ ਨਿਆਂਪਾਲਿਕਾ ਦੇ 3 ਕਾਨੂੰਨ ਵੱਖਰੇ ਆ ਰਹੇ ਨੇ ਪਰ ਉਹਨਾਂ ਵਿਚ ਵੀ ਇਹ ਹੋਰ ਵੀ ਖਤਰਨਾਕ ਤਰੀਕੇ ਨਾਲ ਇਹਨਾਂ ਨੂੰ ਵਧਾ ਕੇ ਜਿਹੜਾ ਕੀਤਾ ਜਾ ਰਿਹਾ ਇਸ ਕਰਕੇ ਇਹ ਸਾਨੂੰ ਇਹ ਮੰਗ ਕਰਨੀ ਚਾਹੀਦੀ ਹੈ ਜਮਹੂਰੀ ਤਾਕਤਾਂ ਨੂੰ ਜਮਹੂਰੀਅਤ ਨੂੰ ਬਚਾਉਣ ਲਈ ਇਹ ਜਿਹੜੀਆਂ ਸਾਡੇ ਜਮਹੂਰੀ ਹੱਕਾਂ ਖਿਲਾਫ ਧਾਰਾ ਹੈਗੀਆਂ ਜਿਹੜੀਆਂ 295 ਹੋ ਗਈ 144 ਹੋ ਗਈ ਇਹਨਾਂ ਨੂੰ ਜਿਹੜਾ ਇਹ ਰੱਦ ਕਰਨਾ ਚਾਹੀਦਾ ਸਾਨੂੰ 126 ਇਹ ਹੋ ਗਈ 153 ਇਹ ਹੋ ਗਈ 295 ਆ 296 ਆ 297 98 ਹੁਣ ਵੇਖੋ ਕੋਈ ਵੀ ਅਸੀਂ ਨੀ ਸਾਡਾ ਕਿਤੇ ਵੀ ਮੰਸ਼ਾ ਨੀ ਹੁੰਦੀ ਕਿਸੇ ਵੀ ਵਿਅਕਤੀ ਦੀ ਹੁੰਦੀ ਵੀ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ ਜਾਵੇ ਜਾਂ ਕਿਸੇ ਨੂੰ ਵੀ ਕਿਸੇ ਦੀ ਧਰਮ ਭਾਵਨਾ ਠੇਸ ਪਹੁੰਚਾਉਣੀ ਬਿਲਕੁਲ ਹੀ ਗਲਤ ਹੈ ਲੇਕਿਨ ਤੁਸੀਂ ਇਹ ਵੇਖੋਗੇ ਅੱਜ ਤੱਕ ਜਿੰਨੇ ਵੀ ਕੋਈ ਆਪਣਾ ਕੇਸ ਹੋਏ ਨੇ ਉਹਨਾਂ ਵਿਚ ਕਿਤੇ ਵੀ ਕੋਈ ਵਿਗਿਆਨਕ ਸੋਚ ਦਾ ਧਾਰ ਨੀ ਜਿਹੜਾ ਉਹ ਬੰਦਾ ਮੌਕੇ ਤੇ ਕਦੀ ਵੀ ਮੁਲਜ਼ਮ ਨੀ ਸਾਬਤ ਕੀਤਾ ਗਿਆ ਵੀ ਹਾਂ ਵੀ ਇਹਨੇ ਵਾਕਈ ਚੀਜ਼ ਜਾਣ ਬੁੱਝ ਕੇ ਕੀਤੀ ਆ ਇਸ ਕਰਕੇ ਇਹ ਸਾਰੀਆਂ ਜਵਾਨਬੰਦੀ ਕਰਨ ਲਈ ਜਿਹੜੀ ਆ ਇਹ ਧਾਰਾ ਦਾ ਗਲਤ ਇਸਤੇਮਾਲ ਕੀਤਾ ਜਾਂਦਾ
ਜੀ ਜਿਵੇਂ ਹੁਣ ਭਾਜੀ ਤੁਸੀਂ ਇੰਨੇ ਵਿਸਥਾਰ ਨਾਲ ਜਾ ਰਹੇ ਹੋ ਮੈਂ ਜੇ ਪੁਰਾਣਾ ਟਾਈਮ ਦੇਖਾਂ ਜਦੋਂ ਭਗਤ ਕਬੀਰ ਕਹਿੰਦੇ ਆ ਕਿ ਕੰਕਰ ਪੱਥਰ ਜੋੜ ਕੇ ਮਸਜਿਦ ਲਈਏ ਬਣਾਏ ਤਾਂ ਚੜ ਮੁੱਲਾ ਬਾਂਗ ਦੇ ਕਿਆ ਬਹਿਰਾ ਹੁਆ ਖੁਦਾਏ ਮੈਨੂੰ ਤਾਂ ਹੁਣ ਰੇਡੀਓ ਤੇ ਵੀ ਕਹਿੰਦੇ ਆ ਡਰ ਲੱਗਦਾ ਕਿ ਭਗਤ ਕਬੀਰ ਨੇ ਪਤਾ ਨੀ ਕਿਹਾ ਕਿ ਨਹੀਂ ਆਪਾਂ ਕਾਹਨੂੰ ਕਹਿਣਾ ਬੁੱਲੇ ਸ਼ਾਹ ਦੀ ਗੱਲ ਨੀ ਕਰ ਸਕਦਾ ਜੇ ਰੱਬ ਮਿਲਦਾ ਹਨਾ ਨਾਤੇ ਧੋਤੇ ਮਿਲਦਾ ਡੱਡੂਆਂ ਮੱਛੀਆਂ ਮਤਲਬ ਇਹ ਸਾਰੀਆਂ ਜੋ ਗੱਲਾਂ ਨੇ ਜਾਂ ਮੈਂ ਰਾਜਾ ਰਾਮ ਮੋਹਨ ਰਾਏ ਜਿਨ੍ਹਾਂ ਨੂੰ ਅਸੀਂ ਸਮਾਜ ਸੁਧਾਰਕ ਕਹਿੰਦੇ ਹਾਂ 1829 ਵਿਚ ਸਤੀ ਪ੍ਰਥਾ ਖਤਮ ਕਰਾਉਣ ਤੱਕ ਗਏ ਠੀਕ ਹੈ ਜੀ ਜੇ ਉਹ ਅੱਜ ਦੇ ਅਜੋਕੇ ਹਿੰਦੁਸਤਾਨ ਦੇ ਵਿਚ ਹੁੰਦੇ ਇਹ ਤਾਂ ਸਾਰੇ ਜਾਣੇ ਅਰੈਸਟ ਹੋ ਜਾਣੇ ਸੀਗੇ ਮੇਰੇ ਹਿਸਾਬ ਨਾਲ ਤੇ ਇਹਦਾ ਮਤਲਬ ਆਪਾਂ ਅੱਗੇ ਜਾ ਰਹੇ ਹਾਂ ਕਿ ਪਿੱਛੇ ਜਾ ਰਹੇ ਹਾਂ ਸਾਡੇ ਚ ਇਨਟੋਲਰੈਂਸ ਵੱਧ ਰਹੀ ਹੈ ਕਿ ਕੀ ਹੈ ਇਹਨੂੰ ਆਪਾਂ ਕਿਵੇਂ ਵੇਖੀਏ ਸਾਡੇ ਮੇਰੇ ਸਵਾਲ ਕੀ ਹੈ
ਹਾਂ ਬਿਲਕੁਲ ਠੀਕ ਤੁਹਾਡਾ ਸਵਾਲ ਬਹੁਤ ਵਧੀਆ ਤੁਸੀਂ ਢੁਕਵਾਂ ਸਵਾਲ ਤੁਹਾਡਾ ਅੱਜ ਦੇ ਮੌਜੂਦਾ ਹਾਲਾਤ ਦੇ ਵਿਚ ਔਰ ਇਹ ਬਿਲਕੁਲ ਸਹੀ ਗੱਲ ਹੈ ਵੀ ਆਪਾਂ ਵਾਕਈ ਪਿੱਛੇ ਜਾ ਰਹੇ ਹਾਂ ਸਾਡੇ ਅਸੀਂ ਤੇ ਵੇਖਦੇ ਪਏ ਜਿਸ ਤਰ੍ਹਾਂ ਸਾਡੇ ਭਾਰਤ ਦੇ ਵਿਚ ਸਿੱਖਿਆ ਦਾ ਭਗਵਾਕਰਨ ਕੀਤਾ ਜਾ ਰਿਹਾ ਤੁਸੀਂ ਪਿੱਛੇ ਜੇ ਵੇਖਿਆ ਵੀ 10ਵੀਂ ਕਲਾਸ ਦਾ ਜਿਹੜਾ NCERT ਦਾ ਸਿਲੇਬਸ ਦੇ ਵਿਚੋਂ ਡਾਰਵਿਨ ਦੀ ਥਿਊਰੀ ਕੱਢ ਦਿੱਤੀ ਗਈ ਆ ਮਤਲਬ ਇੰਡੀਅਨ ਗੌਰਮੈਂਟ ਵੱਲੋਂ ਵੀ ਨਹੀਂ ਡਾਰਵਿਨ ਦੀ ਥਿਊਰੀ ਦਾ ਸਿਧਾਂਤ ਜਿਹੜਾ ਉਹ ਗਲਤ ਆ ਤੇ ਇਹ ਤੇ ਜਿਹੜਾ ਮਨੁੱਖ ਹੈ ਜਿਹੜਾ ਇਹਦੇ ਦੀ ਆਪਣੇ ਆਪ ਹੀ ਪੈਦਾ ਹੋਇਆ ਕੋਈ ਕੰਨਾਂ ਚ ਹੋਇਆ ਕੋਈ ਜਿੱਦਾਂ ਇਹਨਾਂ ਦੀ ਧਾਰਮਿਕ ਗ੍ਰੰਥਾਂ ਚ ਲਿਖਿਆ ਫਿਰ ਗੱਲ ਆ ਜਾਂਦੀ ਹੈ ਧਾਰਮਿਕ ਭਾਵਨਾ ਵਾਲੀ ਗੱਲ ਆ ਜਾਂਦੀ ਮੈਂ ਉੱਥੇ ਜ਼ਿਆਦਾ ਡਿਟੇਲ ਵਿਚ ਨਹੀਂ ਜਾਵਾਂਗਾ ਤੋ ਸਾਡੇ ਪ੍ਰਧਾਨ ਮੰਤਰੀ ਹੀ ਇੱਕ ਸਾਇੰਸ ਕਾਂਗਰਸ ਵਿਚ ਕਹਿੰਦੇ ਨੇ ਵੀ ਇਹ ਜਿਹੜੀ ਆ ਪਲਾਸਟਿਕ ਸਰਜਰੀ ਜਿਹੜੀ ਆ ਸਭ ਤੋਂ ਪਹਿਲਾਂ ਇੰਡੀਆ ਦੇ ਵਿਚ ਇਜਾਦ ਹੋਈ ਸੀ ਜਿੱਥੇ ਉਹ ਆਪਣਾ ਉਹਨੂੰ ਹਾਥੀ ਦਾ ਮਤਲਬ ਸਿਰ ਲਾਤਾ ਗਿਆ ਮਨੁੱਖ ਨੂੰ ਠੀਕ ਹੈ ਨਾ ਤੋ ਇਹੋ ਜਿਹੀਆਂ ਗੱਲਾਂ ਜਦੋਂ ਸਾਇੰਸ ਕਾਂਗਰਸ ਦੇ ਵਿਚ ਜਿੱਥੇ ਵਿਗਿਆਨੀ ਏਡੇ ਏਡੇ ਵੱਡੇ ਬੈਠੇ ਹੋਣ ਤੋ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਤੇ ਮੇਰੇ ਖਿਆਲ ਚ ਆਪਣੇ ਆਪ ਭਾਰਤੀ ਸਾਇੰਸ ਕਾਂਗਰਸ ਦਾ ਦੁਆਲਾ ਕੱਢਣ ਬਰਾਬਰ ਹੈ ਤੋ ਇਹ ਅੱਗੇ ਹੀ ਜਾ ਰਹੇ ਬਿਲਕੁਲ ਮੈਂ ਤੁਹਾਡੇ ਐਗਜ਼ਾਮਪਲ ਦੇਵਾਂਗਾ ਹੁਣ ਬਹੁਤ ਹੀ ਇਨਕਲਾਬੀ ਕਵੀ ਹੋਏ ਨੇ ਇੱਕ ਅਵਤਾਰ ਪਾਸ਼ ਹਾਲੇ ਕਿ ਉਹਨਾਂ ਨੇ ਕੋਈ ਧਰਮ ਦੇ ਖਿਲਾਫ਼ ਨਹੀਂ ਲਿਖਿਆ ਕਿਤੇ ਵੀ ਉਹਨਾਂ ਦੀ ਕਵਿਤਾ ਜਿਹੜੀ ਹੈਗੀ ਸਭ ਤੋਂ ਖਤਰਨਾਕ ਹੈ ਵੀ ਸਭ ਤੋਂ ਖਤਰਨਾਕ ਹੁੰਦਾ ਸਾਡੇ ਆਪਣਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਨੂੰ ਆਉਣਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਵੇਖਦੀ ਹੋਈ ਠੰਡੀ ਅੱਖ ਹੁੰਦੀ ਹੈ ਆਹ ਕੁਛ ਉਹਨਾਂ ਨੇ ਆਪਣੀ ਕਵਿਤਾ ਵਿਚ ਲਿਖਿਆ ਕਾਫੀ ਕੁਝ ਹੁਣ ਉਹ ਕਵਿਤਾ ਇਹਨਾਂ ਨੇ ਐਨ ਸੀ ਆਰ ਦੇ ਸਿਲੇਬਸ ਚੋਂ ਬਾਹਰ ਕਰਤੀ ਤੁਸੀਂ ਇਹ ਚ ਕਿਸੇ ਦੀਆਂ ਧਾਰਮਿਕ ਭਾਵਨਾ ਠੇਸ ਨੀ ਪਹੁੰਚਦੀ ਸਾਡੀ ਸਰਕਾਰਾਂ ਜਿਹੜੀਆਂ ਉਹ ਨਹੀਂ ਚਾਹੁੰਦੀਆਂ ਕਿ ਲੋਕ ਸਿਆਣੇ ਹੋਣ ਵਿਗਿਆਨਕ ਸੋਚ ਦੇ ਧਾਰਨੀ ਬਣਨ ਸੰਘਰਸ਼ ਦੇ ਪਾਸੇ ਵਾਲੇ ਪੈਣ ਉਹਨਾਂ ਨੂੰ ਤੇ ਸਿਰ ਪਿਆ ਵੀ ਭਾਣਾ ਮੰਨਣ ਦੇ ਜਾਂਚ ਸਿਖਾਈ ਜਾ ਰਹੀ ਹੈ ਵੀ ਜੋ ਕੁਛ ਵਾਪਰਿਆ ਤੁਹਾਡੇ ਨਾਲ ਕੋਈ ਗਰੀਬੀ ਆ ਮਹਿੰਗਾਈ ਆ ਬੇਰੁਜ਼ਗਾਰੀ ਆ ਬਿਮਾਰੀ ਆ ਖੁਦਕੁਸ਼ੀਆਂ ਨੇ ਜੋ ਨਾ ਬਰਾਬਰੀ ਆ ਇਹ ਸਭ ਕੁਛ ਉਪਰੋਂ ਹੀ ਪਰਮਾਤਮਾ ਵੱਲੋਂ ਕੀਤਾ ਕਰਾਇਆ ਕਿ ਵਿਓ ਮਾਤਾ ਨੇ ਲਿਖਿਆ ਵਾ ਇਹ ਕਿਸਮਤ ਚ ਲਿਖਿਆ ਵਾ ਇਹ ਪਿਛਲੇ ਕਰਮਾਂ ਦਾ ਫਲ ਆ ਇਹਨੂੰ ਤੁਸੀਂ ਅੱਖਾਂ ਮੀਟ ਕੇ ਮੰਨੋ ਕੋਈ ਕਿੰਤੂ ਪਰੰਤੂ ਨਾ ਕਰੋ ਕੋਈ ਦਖਲਦਾਜੀ ਨਾ ਕਰੋ ਮਤਲਬ ਇਹ ਕੁਛ ਸਾਰਾ ਕੁਛ ਦੁਬਾਰਾ ਜਿਹੜਾ ਸਾਡੇ ਸਿਲੇਬਸ ਦੇ ਵਿਚ ਜਿਹੜਾ ਬੱਚਿਆਂ ਨੂੰ ਪੜ੍ਹਨ ਨੂੰ ਸਿਖਾਇਆ ਜਾ ਰਿਹਾ ਵਾ ਤੋ ਇਹ ਚੀਜ਼ਾਂ ਸਾਨੂੰ ਜਿਹੜਾ ਸੋਚ ਵਿਚਾਰ ਕਰਨ ਦੀ ਲੋੜ ਹੈ ਵੀ ਅਸੀਂ ਭਾਰਤ ਨੂੰ ਵਿਸ਼ਵ ਗੁਰੂ ਇਸੇ ਤਰ੍ਹਾਂ ਬਣਾ ਸਕਦੇ ਹਾਂ ਇਹ ਵਿਸ਼ਵ ਗੁਰੂ ਬਣਨ ਦੀ ਸਾਡੀ ਕਿਉਂਕਿ ਵਿਦਿਆ ਸਾਡਾ ਇੱਕ ਬੇਸ ਆਧਾਰ ਹੈ ਸਾਡੇ ਵਿਦਿਆਰਥੀਆਂ ਦਾ ਔਰ ਤੁਸੀਂ ਵੇਖ ਰਹੇ ਜਿੱਦਾਂ ਵੀ ਸਾਡੀਆਂ ਯੂਨੀਵਰਸਿਟੀਆਂ ਦੇ ਵਿਚ ਜੋ ਕੋਈ ਡਿਸਕਸ਼ਨ ਹੋਣੀ ਚਾਹੀਦੀ ਆ ਜਮਹੂਰੀਅਤ ਦੇ ਉੱਤੇ ਹੋਣੀ ਚਾਹੀਦੀ ਆ ਔਰ ਵਾਤਾਵਰਨ ਦੇ ਉੱਤੇ ਹੋਣੀ ਚਾਹੀਦੀ ਆ ਔਰ ਆਪਣੇ ਸਾਡੇ ਸੰਵਿਧਾਨ ਦੇ ਉੱਤੇ ਹੋਣੀ ਚਾਹੀਦੀ ਆ ਫੈਡਰਲ ਢਾਂਚੇ ਦੇ ਉੱਤੇ ਹੋਣੀ ਚਾਹੀਦੀ ਆ ਸਾਡੇ ਹਿਊਮਨ ਰਾਈਟਸ ਦੇ ਉੱਤੇ ਹੋਣੀ ਚਾਹੀਦੀ ਆ ਉਹੋ ਜਿਹੀਆਂ ਜਿਹੜੀਆਂ ਡਿਸਕਸ਼ਨ ਆ ਉੱਥੇ ਬੈਨ ਲਾ ਦਿੱਤਾ ਗਿਆ ਯੂਨੀਵਰਸਿਟੀਆਂ ਦੇ ਵਿਚ ਵੀ ਤੁਸੀਂ ਯੂਨੀਵਰਸਿਟੀ ਦੀ ਪਰਮਿਸ਼ਨ ਤੋਂ ਬਗੈਰ ਤੁਸੀਂ ਕੋਈ ਵੀ ਡਿਸਕਸ਼ਨ ਨਹੀਂ ਕਰ ਸਕਦੇ ਜਦਕਿ ਯੂਨੀਵਰਸਿਟੀਆਂ ਦੇ ਵਿਚ ਇਹੋ ਜਿਹਾ ਇੱਕ ਪਲੇਟਫਾਰਮ ਹੈਗਾ ਜਿੱਥੇ ਬੱਚੇ ਆਪਣੀ ਜਿਹੜੀ ਉਹ ਗੱਲਬਾਤ ਖੁੱਲ ਕੇ ਕਰ ਸਕਦੇ ਆਪਣੇ ਟੀਚਰਸ ਨਾਲ ਤੋ ਇਹ ਵਾਕਿਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਇਸ ਤਰ੍ਹਾਂ ਆਪਾਂ ਬਹੁਤ ਪਿੱਛੇ ਜਾ ਰਹੇ ਹਾਂ ਅਸੀਂ ਜਿਹੜੇ ਦੂਜੇ ਕੰਟਰੀ ਦੇ ਨਾਲ ਜਿਹੜੇ ਵੱਡੇ ਕੰਟਰੀ ਨੇ ਅਮੈਰੀਕਾ ਆ ਇੰਗਲੈਂਡ ਆ ਜਪਾਨ ਆ ਆਸਟ੍ਰੇਲੀਆ ਵਾ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸਿਰਫ ਆਪਾਂ ਆਪਣੇ
ਜੀ ਸੁਮੀਤ ਜੀ ਮੈਂ ਡੇਢ ਕੁ ਮਿੰਟ ਦੀ ਬ੍ਰੇਕ ਲਵਾਂਗਾ ਜੀ ਤੇ ਫਿਰ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਦੇ ਹਾਂ ਤੇ ਮੈਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜੇਕਰ ਉਹਨਾਂ ਦੇ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਉਹ ਸਾਨੂੰ ਕਾਲ ਕਰ ਸਕਦੇ ਨੇ 416-620-1778 ਜਾਂ ਫਿਰ ਉਹ ਮੈਨੂੰ ਟੈਕਸਟ ਵੀ ਕਰ ਸਕਦੇ ਨੇ ਅਸੀਂ ਤੁਹਾਡੀਆਂ ਕਾਲਸ ਦਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਰਸ਼ੀਅਲ ਸਾਈਨ ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ ਕਿ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ ਤੇ ਇੱਕੋ ਨਾਂ ਯਾਦ ਰੱਖੋ ਆਰੀਫਾ ਮੁਜ਼ੱਫਰ ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿਚ ਮਦਦ ਕਰ ਸਕਦੇ ਨੇ ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲ ਰੈਪ੍ਰੈਜੈਂਟੇਟਿਵ ਨੇ ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245 647-898-6245
You're listening to the current affairs with Ramanjit Sidhu.
ਦਾ ਕਰੰਟ ਅਫੇਅਰਸ ਦੇ ਵਿਚ ਇਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਸਟੂਡੀਓ ਦਾ ਨੰਬਰ 416-620-1776-2017778 ਇਸੇ ਤਰ੍ਹਾਂ ਜੇਕਰ ਸਾਡਾ ਪ੍ਰੋਗਰਾਮ ਤੁਸੀਂ ਟੈਲੀਫੋਨ ਜ਼ਰੀਏ ਸੁਣਨਾ ਹੋਵੇ ਤਾਂ 647-872-4900-647-872-4900 ਤੇ ਸੰਪਰਕ ਕਰ ਸਕਦੇ ਹੋ ਤੇ ਪ੍ਰੋਗਰਾਮ ਸੁਣ ਸਕਦੇ ਹੋ ਤੇ ਮੇਰੇ ਨਾਲ ਅੰਮ੍ਰਿਤਸਰ ਤੋਂ ਸੁਮੀਤ ਸਿੰਘ ਜੀ ਗੱਲਬਾਤ ਕਰ ਰਹੇ ਨੇ ਅਸੀਂ ਧਾਰਾ 295A ਦੇ ਉੱਤੇ ਗੱਲ ਕਰ ਰਹੇ ਹਾਂ ਧਾਰਮਿਕ ਭਾਵਨਾਵਾਂ ਨੂੰ ਭੜਕਾਏ ਜਾਣ ਦੀ ਇਹ ਧਾਰਾ ਆ ਕਿ ਇਹਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ ਔਰ ਇਸ ਨੂੰ ਕਿਉਂ ਰੱਖਿਆ ਗਿਆ ਤੇ ਕੀ ਇਹ ਸੱਚਮੁੱਚ ਵਿਕਾਸਮਈ ਹੈ ਕਿਉਂਕਿ ਸਾਰੇ ਧਰਮਾਂ ਦੇ ਵਿਚ ਕੁਛ ਕਹੀਏ ਕੁਛ ਸੁਣੀਏ ਗੁਰੂ ਨਾਨਕ ਸਾਹਿਬ ਵਿਚਾਰ ਵਿਮਰਸ਼ ਦੇ ਉੱਤੇ ਗੱਲ ਕਰਦੇ ਆ ਸਿੱਧਾ ਨਾਲ ਗੋਸ਼ਟੀਆਂ ਚਰਚਾ ਸਵਾਲ ਔਰ ਪਾਣੀ ਪਹੁੰਚ ਸਕਦਾ ਪਾਣੀ ਲੱਗ ਸਕਦਾ ਕਰਤਾਰਪੁਰ ਨੂੰ ਜਾ ਸਕਦਾ ਪੁਰਖਿਆਂ ਦਾ ਕੀ ਹੋ ਸਕਦਾ ਨਹਾਉਣ ਧੋਣ ਨਾਲ ਜੀਵਨ ਸਫਲ ਹੋ ਸਕਦੇ ਆ ਨਹਾਉਣ ਜਾਣਾ ਜਾਂ ਕਿਸੇ ਹੋਰ ਦਿਨ ਤਿਉਹਾਰਾਂ ਨੂੰ ਮੰਨਣਾ ਮੂਰਤੀ ਪੂਜਾ ਕਰਨੀ ਸੋ ਕਈ ਤਰ੍ਹਾਂ ਦੇ ਇਹ ਸਵਾਲ ਹਰ ਯੁੱਗ ਦੇ ਵਿਚ ਹੁੰਦੇ ਆਏ ਨੇ ਔਰ ਇਨ੍ਹਾਂ ਸ਼ਖਸੀਅਤਾਂ ਦਾ ਇਨ੍ਹਾਂ ਪੈਗੰਬਰਾਂ ਦਾ ਅਸੀਂ ਸਤਿਕਾਰ ਵੀ ਕਰਦੇ ਹਾਂ, ਬਹੁਤ ਸਾਰੇ ਗੁਰਦੁਆਰੇ ਵੀ ਬਣੇ ਆ, ਪਰ ਅਸੀਂ ਉਹਨਾਂ ਦੀ ਸੋਚ ਦੇ ਉਲਟ ਵੀ ਕੰਮ ਕਰਦੇ ਹਾਂ। ਅਸੀਂ ਵਿਚਾਰ ਨੂੰ ਰੋਕਦੇ ਹਾਂ, ਸਵਾਲ ਨੂੰ ਰੋਕਦੇ ਹਾਂ। ਮੈਂ ਛੋਟੇ ਹੁੰਦੇ ਤੋਂ ਵੇਖਿਆ ਕਿ ਜਦੋਂ ਵੀ ਮੇਰੇ ਘਰਦਿਆਂ ਨਾਲ ਮੈਨੂੰ ਕਿਸੇ ਧਾਰਮਿਕ ਸਮਾਗਮ ਤੇ ਲਿਜਾਇਆ ਗਿਆ ਜਾਂ ਮੈਨੂੰ ਗੁਰਦੁਆਰੇ, ਤਾਂ ਮੈਨੂੰ ਮੂੰਹ ਤੇ ਉਂਗਲ ਰੱਖ ਕੇ ਚੁੱਪ, ਡਰ ਦਾ ਇੱਕ ਗੱਲ ਦਾ ਮਾਹੌਲ ਸੀ। ਇਹ ਨਹੀਂ ਸੀ ਕਿ ਖੁੱਲ੍ਹ ਕੇ ਜੋ ਪੁੱਛਣਾ ਪੁੱਛ ਲੈ, ਏਦੋਂ ਵੱਡੀ ਕੋਈ ਜਗ੍ਹਾ ਹੀ ਹੈ ਨਹੀਂ ਜਿੱਥੇ ਤੇਰੇ ਸਵਾਲਾਂ ਦੇ ਜਵਾਬ ਸਭ ਤੋਂ ਵਧੀਆ ਮਿਲ ਸਕਦੇ ਹੋਣ। ਹਾਲਾਂਕਿ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਬੇਟਾ ਇੱਥੇ ਤਾਂ ਤੂੰ ਕੁਛ ਵੀ ਪੁੱਛ ਲਾ ਕੇ, ਇੱਥੇ ਤਾਂ ਸਰਬ ਜਾਣੀ, ਸਰਬ ਵਿਆਪਕ, ਸਰਬ ਗਿਆਤਾ ਰੱਬ ਵੱਸਦਾ, ਪਰ ਅਸੀਂ ਉੱਥੇ ਕਹਿੰਦੇ ਹਾਂ ਕਿ ਇੱਥੇ ਕੁਛ ਵੀ ਨਹੀਂ ਪੁੱਛਣਾ ਤੇ ਉਹ ਤੋਹੀਨ ਹੋਏਗੀ। ਤੇ ਨਾਲ ਦੀ ਨਾਲ ਅਸੀਂ ਭਗਤ ਕਬੀਰ ਦੀ ਫਿਰ ਮੈਂ ਇੱਕ ਗੱਲਾਂ ਕਰਾਂ। ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਮੱਧ ਯੁੱਗ ਦੇ ਵਿੱਚ ਜੋ ਲਿਖਿਆ ਹੈ ਉਹ ਅੱਜ ਵੀ ਸਾਡੇ ਮੂਹਰੇ ਕੀ ਹੈ, ਕਹਿੰਦੇ ਪਾਥਰ ਪੂਜੇ ਹਰੀ ਮਿਲੇ, ਜੇ ਪੱਥਰ ਪੂਜ ਕੇ ਰੱਬ ਮਿਲਦਾ ਤੂੰ ਮੈਂ ਪੂਜੂ ਪਹਾੜ, ਫਿਰ ਕਹਿੰਦੇ ਮੈਂ ਪਹਾੜ ਦੀ ਪੂਜਾ ਕਰ ਲੈਂਦਾ। ਪਾਥਰ ਪੂਜੇ ਹਰੀ ਮਿਲੇ ਤੂੰ ਮੈਂ ਪੂਜੂ ਪਹਾੜ, ਘਰ ਕੀ ਚੱਕੀ ਕੋਊ ਨਾ ਪੂਜੇ, ਘਰ ਦੀ ਚੱਕੀ ਦੀ ਤਾਂ ਕਹਿੰਦਾ ਕੋਈ ਪੂਜਾ ਨਾ ਕਰਦਾ। ਜਾ ਕੋ ਪੀਸ ਖਾਏ ਸੰਸਾਰ, ਜੀ ਤੋਂ ਪੀਸ ਪੀਸ ਕੇ ਸਾਰਾ ਸੰਸਾਰ ਆਪਣਾ ਅੰਨ ਹਾਸਲ ਕਰਦਾ ਤੇ ਉਹਦੀ ਰੋਟੀ ਬਣਾ ਕੇ ਖਾਂਦਾ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਕਾ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਜੇ ਤੁਸੀਂ ਆਪਣੇ ਜਨਮ ਨਾਲ ਵੱਡੇ ਹੋ ਤਾਂ ਫਿਰ ਉਹ ਸਾਰਾ ਸਾਜ਼ੋ ਸਮਾਨ ਲੈ ਕੇ ਕਿਉਂ ਨਹੀਂ ਆਏ? ਇਹ ਵੀ ਤਾਂ 295 ਏ ਹੈ, ਅਸੀਂ ਕਿਹੜੇ ਪਾਸੇ ਕਿਸ ਖਾਨੇ ਚ ਆਪਣੇ ਆਪ ਨੂੰ ਰੱਖੀਏ? ਜੀ ਸੁਮੀਤ ਜੀ,
ਹਾਂ ਬਿਲਕੁਲ, ਤੁਸੀਂ ਬਿਲਕੁਲ ਸਹੀ ਗੱਲ ਦੱਸੀ ਹੈ। ਸਾਰੀਆਂ ਪੁਰਾਣੀਆਂ ਜਿੰਨੀਆਂ ਪੀਰ ਪੈਗੰਬਰਾਂ ਨੇ ਆਪਣੇ ਵੇਲੇ ਤੇ ਜਿਹੜੀਆਂ ਉਹਨਾਂ ਨੇ ਨੁਕਤੇ ਉਠਾਏ ਉਦੋਂ ਦੇ ਹੁਕਮਰਾਨਾਂ ਦੇ ਖਿਲਾਫ, ਔਰ ਜੋ ਕੁਛ ਉਹਨਾਂ ਨੂੰ ਉਦੋਂ ਗਲਤ ਲੱਗਿਆ ਉਹਨਾਂ ਨੇ ਪੂਰੀ ਉਦੋਂ ਆਵਾਜ਼ ਉਠਾਈ ਹੈ। ਔਰ ਬਿਲਕੁਲ ਸਹੀ ਗੱਲ ਤੁਹਾਡੀ ਵੀ, ਉਹ ਅੱਜ ਕੱਲ ਦੇ ਜ਼ਮਾਨੇ ਵਿੱਚ ਹੁੰਦੇ ਤੇ ਬਾਕੀ ਉਹਨਾਂ ਨੂੰ 295 ਤੇ ਲੱਗਣੀ ਲੱਗਣੀ ਸੀ, ਔਰ ਅੱਜ ਵੀ ਲੱਗ ਰਹੀ ਹੈ ਉਹਨਾਂ ਲੋਕਾਂ ਤੇ, ਉਹਨਾਂ ਲੋਕਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਔਰ ਤੁਸੀਂ ਵੇਖ ਰਹੇ ਜੇ ਵੀ, ਲੇਕਿਨ ਸਰਕਾਰਾਂ ਜਿਹੜੀਆਂ ਸਾਡੀਆਂ ਮੌਜੂਦਾ ਸਰਕਾਰਾਂ ਨੇ ਪਿਛਲੇ 3 ਦਹਾਕਿਆਂ ਤੋਂ ਵੇਖ ਰਹੇ ਤੁਸੀਂ, ਇੱਥੋਂ ਜਿੱਦਾਂ ਭਾਰਤ ਵਿੱਚ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਔਰ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਵੀ 1992 ਵਿੱਚ ਜਦੋਂ ਬਾਬਰੀ ਮਸਜਿਦ ਢਾਈ ਗਈ, ਸ਼ਰੇਆਮ ਯੂਪੀ ਸਰਕਾਰ ਔਰ ਸੈਂਟਰਲ ਸਰਕਾਰ ਦੀ ਟ੍ਰਸਟੀ ਹੇਠ ਔਰ CRP ਦੀ ਪ੍ਰੈਜ਼ੈਂਸ ਦੇ ਵਿੱਚ, ਇੱਕ ਤੁਸੀਂ ਦੂਜੇ ਧਰਮ ਦਾ ਧਾਰਮਿਕ ਸਥਾਨ ਇਸ ਕਰਕੇ ਢਾ ਲਓ ਵੀ ਨਹੀਂ ਇੱਥੇ ਪਹਿਲਾਂ ਸਾਡਾ ਧਾਰਮਿਕ ਸਥਾਨ ਸੀਗਾ, ਬਗੈਰ ਉਹਦੀ ਇਨਵੈਸਟੀਗੇਸ਼ਨ ਕੀਤੇ, ਬਗੈਰ ਕਿਸੇ ਸੁਪਰੀਮ ਕੋਰਟ ਦੇ ਡਿਸੀਜਨ ਤੋਂ, ਔਰ ਇਹ ਕੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚੀ ਸੀ ਦੂਸਰੇ ਧਰਮ ਦੇ ਲੋਕਾਂ ਨੂੰ, ਅਸੀਂ ਪੁੱਛ ਸਕਦੇ ਹਾਂ? ਲੇਕਿਨ ਉਹਦਾ ਕੋਈ ਜਵਾਬ ਨਹੀਂ, ਕਿਉਂਕਿ ਉਹਨਾਂ ਦੀ ਧਰਮ ਦੀ ਰਾਜਨੀਤੀ ਜਿਹੜਾ ਅੱਜ ਕੱਲ ਕੀ ਹੈ।
ਹਾਂਜੀ ਤੁਸੀਂ ਭਾਜੀ ਇੱਕ ਸੈਕਿੰਡ ਹੋਲਡ ਕਰੋ, ਮੇਰੇ ਕੋਲ ਇੱਕ ਕਾਲ ਆ, ਮੈਂ ਨਾਲੇ ਤੁਹਾਡੀ ਕਾਲ ਵੀ ਦੁਬਾਰਾ ਮਰਜ ਕਰਦਾ।
ਹਾਂਜੀ
ਜੀ, ਤੁਸੀਂ ਥੋੜਾ ਜਿਹਾ ਜੀ ਇੰਤਜ਼ਾਰ ਕਰਨਾ, ਮੈਂ ਇੱਕ ਨਵੀਂ ਮੇਰੇ, ਹਾਂ ਤੁਸੀਂ ਥੋੜਾ ਜਿਹਾ ਰੱਖੋ, ਮੈਂ ਉਨੇ ਦੇਰ ਦੋਨੇ ਕਾਲਾਂ ਮਿਕਸ ਕਰਦਾ। ਤੇ ਮੇਰੇ ਨਾਲ ਸੁਮੀਤ ਜੀ ਵੀ ਨੇ ਔਰ ਨਾਲ ਗੁਰਪ੍ਰੀਤ ਸਿੰਘ ਜੀ ਵੀ ਨੇ। ਹਾਂਜੀ ਗੁਰਪ੍ਰੀਤ ਜੀ, ਤੁਸੀਂ ਆਪਣੀ ਗੱਲ ਕਹੋ।
ਮੈਂ ਤਾਂ ਤੁਹਾਡੀ ਗੱਲਬਾਤ ਸੁਣ ਰਿਹਾ ਸੀਗਾ। ਅਸਲ ਵਿੱਚ ਸਰਦਾਰ ਸਾਹਿਬ, ਇੱਕ ਤਾਂ ਤੁਹਾਡਾ ਧੰਨਵਾਦ, ਤੁਸੀਂ ਆਰਟੀਕਲ ਵੀ ਲਿਖਿਆ, ਤੁਸੀਂ ਗੱਲਬਾਤ ਲਈ ਵੀ ਸਰੋਤਿਆਂ ਦੇ ਸਾਹਮਣੇ ਪੇਸ਼ ਹੋਏ ਆ, ਤੇ ਜਿਹੜੀ ਅਸਲ ਵਿੱਚ ਤਾਂ ਐਕਚੁਲੀ ਤਾਂ ਜਿਹੜਾ ਲਾ ਇਹ ਬਣਾਇਆ ਉਹਨੂੰ ਤਰੱਕੀ ਨੂੰ ਰੋਕਣ ਤਾਂ ਮਾਨਸਿਕ ਤੌਰ ਦੇ ਉੱਤੇ ਬੰਦਿਆਂ ਨੂੰ ਆਪਣੀ ਆਪਣੀ ਏਜ ਦੇ ਵਿੱਚ ਨੀ ਆਪਣੇ ਆਪਣੇ ਏਰੀਏ ਤੱਕ ਸੀਮਿਤ ਕਰਦਾ ਵੀ ਤੁਸੀਂ ਅੱਗੇ ਨੀ ਵਧਣਾ। ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਜੇ ਗੁਰੂ ਸਾਹਿਬ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਇਹ ਤਾਂ ਹੈ ਨੀ ਗਾ ਵੀ ਪਾਣੀ ਦੇਣਾ ਹੀ ਬੰਦ ਕਰਤਾ ਜਾਂ ਜਿਹੜੇ ਕਟਾਸ਼ ਉਹਨਾਂ ਨੇ ਕੀਤੇ ਆ ਵੀ ਭਾਈ ਏਦਾਂ ਨੀ ਹੈਗਾ। ਜੇ ਜਾਤ ਪਾਤ ਦੀ ਗੱਲ ਕੀਤੀ ਆ ਵੀ ਏਦਾਂ ਤਾਂ ਹੈ ਨੀ ਗਾ ਵੀ ਤੁਸੀਂ ਦੁੱਧ ਤੋਂ ਬਣੇ ਆ ਅਸੀਂ ਲਹੂ ਤੋਂ ਬਣੇ ਆ ਵੀ ਇੱਕੋ ਹੀ ਬਲੱਡ ਵਾ। ਲੋਕਾਂ ਨੂੰ ਲਾਗੇ ਲਿਆਉਣ ਦੀ ਗੱਲ ਜਿਹੜੀ ਸੀਗੀ ਧਰਮ ਦਾ ਕੰਮ ਤਾਂ ਇਹ ਸੀਗਾ ਤੇ ਜਿਹੜਾ ਲਾ ਆ ਅਸਲ ਵਿੱਚ ਤਾਂ ਮੈਨੂੰ ਏਦਾਂ ਲੱਗਦਾ ਵੀ ਜਿੱਦਾਂ ਇਹ ਸਾਰਾ ਗੁਲਾਮੀ ਕੰਟਰੋਲ ਕਰਨ ਵਾਸਤੇ ਤਾਂ ਜਿਹੜੀ ਵੀ ਧਿਰ ਤਾਕਤਵਰ ਹੋਊਗੀ ਉਹ ਦੂਜੀਆਂ ਧਿਰਾਂ ਨੂੰ ਮਤਲਬ ਲੈਸਨ ਦਊਗੀ। ਮੈਨੂੰ ਤਾਂ ਇਹ ਲੱਗਦਾ ਵੀ
ਠੀਕ ਹੈ ਜੀ ਜੀ ਸੁਬੀਰ ਜੀ
ਹਾਂ ਬਿਲਕੁਲ ਬਿਲਕੁਲ ਗੁਰਬੀਰ ਜੀ ਤੁਸੀਂ ਬਿਲਕੁਲ ਸਹੀ ਇਹ ਗੱਲ ਕੀਤੀ ਆ ਕਿਉਂਕਿ ਭਾਰਤੀ ਸੰਵਿਧਾਨ ਜਿਹੜਾ ਉਹ ਟੋਟਲੀ ਬਰਤਾਨਵੀ ਹਕੂਮਤ ਦਾ ਜਿਹੜਾ ਸੰਵਿਧਾਨ ਸੀ ਨਾ ਉਹਦੀ ਤਰਜ਼ ਤੇ ਹੀ ਲਿਖਿਆ ਗਿਆ ਵਾ ਔਰ ਉਹਨਾਂ ਨੇ ਜਿਹੜਾ ਬਰਤਾਨਵੀ ਹਕੂਮਤ ਨੇ ਜਿੱਦਾਂ 200 ਸਾਲ ਰਾਜ ਕੀਤਾ ਵਾ ਭਾਰਤੀਆਂ ਦੇ ਉੱਤੇ ਹਿੰਦੁਸਤਾਨੀ ਉੱਤੇ ਉਹਦਾ ਤਾਂ ਉਹਨਾਂ ਵੇਖਿਆ ਵਾ ਵੀ ਜਦੋਂ ਉਹਨਾਂ ਇਹਨਾਂ ਲੋਕਾਂ ਨੂੰ ਜਦੋਂ ਸਿਰਫ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਲੜਾਇਆ ਜਾ ਸਕਦਾ ਵਾ ਔਰ ਇਹਨਾਂ ਨੂੰ ਉਹਨਾਂ ਨੇ 47 ਵਿਚ ਜਿਸ ਤਰ੍ਹਾਂ ਉਹਨਾਂ ਨੇ ਵੰਡ ਕੀਤੀ ਔਰ ਉਹ ਵੰਡ ਉਹਨਾਂ ਨੂੰ ਪਤਾ ਲੱਗਾ ਵੀ ਇਹ ਤੇ ਲੋਕ ਲੜਨ ਮਰਨ ਤਿਆਰ ਨੇ ਔਰ ਉਹਦੇ ਵਿਚ ਇਹ ਮੁਝੇ ਉਹਨਾਂ ਨੇ ਜਦੋਂ ਵੇਖਿਆ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਵੀ 1919 ਵਿਚ ਜਦੋਂ ਉਹਨਾਂ ਵੇਖਿਆ ਵੀ ਜਲਿਆਂਵਾਲੇ ਦੇ ਬਾਗ ਦੇ ਵਿਚ ਸਾਰੇ ਧਰਮਾਂ ਦਾ ਇਕੱਠ ਆ ਇਹਨਾਂ ਦੀ ਬੜੀ ਵੱਡੀ ਯੂਨਿਟੀ ਪੈਦਾ ਹੋ ਗਈ ਆ ਇਹ ਸਾਡੇ ਲਈ ਖਤਰਾ ਬਣ ਰਹੇ ਨੇ ਉਹਨਾਂ ਨੇ ਜਨਰਲ ਡਾਇਰ ਨੇ ਜਦੋਂ ਬੁਲਾਇਆ ਤੇ ਉਹਨਾਂ ਉਹਨੇ ਕਿਹਾ ਵੀ ਇਹ ਲੋਕ ਦੇ ਹਟਾਓ ਕਹਿੰਦੇ ਵੀ ਠੀਕ ਆ ਹਟ ਦਿਓ ਕਹਿੰਦੇ ਵੀ ਨਹੀਂ ਅਸੀਂ ਨਹੀਂ ਹਟਾਂਗੇ ਤੁਸੀਂ ਜਿਹੜਾ ਇਹ ਲੈ ਕੇ ਆਏ ਜੇ ਕਾਨੂੰਨ ਜਿਹੜੇ ਦੋ ਜਿਹੜੇ ਆ ਉਹ ਅਸੀਂ ਵਿਰੋਧ ਕਰਦੇ ਹਾਂ ਔਰ ਅਸੀਂ ਮਾਰਸ਼ਲ ਲਾਅ ਦਾ ਵਿਰੋਧ ਕਰਦੇ ਹਾਂ ਔਰ ਅਸੀਂ ਗੁਲਾਮੀ ਜਿਹੜੀ ਆ ਅਸੀਂ ਨਹੀਂ ਤੁਹਾਡੀ ਅੰਗਰੇਜ਼ਾਂ ਦੀ ਗੁਲਾਮੀ ਨੂੰ ਮਤਲਬ ਅਸੀਂ ਖਤਮ ਕਰਨਾ ਚਾਹੁੰਦੇ ਤੋ ਉਹਨਾਂ ਨੇ ਫਿਰ ਇਹੋ ਜਿਹੇ ਧਾਰ ਕਾਨੂੰਨ ਲਿਆਂਦੇ ਨੇ ਜਿਹੜੇ ਆ ਇਹ ਐਫਸਪਾ ਕਾਨੂੰਨ ਹੈ ਜਿਹੜਾ 295 ਹੈ ਇਹ ਕਾਨੂੰਨ ਵਾਕਈ ਇਹਨਾਂ ਦਾ ਜਿਹੜਾ ਮੂੰਹ ਬੰਦ ਕਰਨ ਲਈ ਲਿਆਂਦਾ ਵੀ ਜਿਹੜੇ ਲੋਕ ਆਪਣੀ ਆਵਾਜ਼ ਚੁੱਕਦੇ ਸਰਕਾਰਾਂ ਦੇ ਖਿਲਾਫ਼ ਹਕੂਮਤਾਂ ਦੇ ਖਿਲਾਫ਼ ਇਹਨੂੰ ਆਵਾਜ਼ ਨੂੰ ਬੰਦ ਕਿੱਦਾਂ ਕਰਨਾ ਔਰ ਉਹਨਾਂ ਕੋਲ ਧਰਮ ਦਾ ਸਭ ਤੋਂ ਵੱਡਾ ਹਥਿਆਰ ਸੀ ਆ ਔਰ ਉਹਨਾਂ ਨੇ ਗਾਂਧੀ ਵਾਰੀ ਜਾ ਕੇ ਵੀ 47 ਦੇ ਵਿਚ ਜਿੱਦਾਂ ਉਹਨਾਂ ਨੇ ਮੁਸਲਿਮ ਲੀਗ ਨੂੰ ਤੇ RSS ਨੇ ਜੋ ਰੋਲ ਨਿਭਾਇਆ ਉਹਨਾਂ ਨੇ ਜਿੱਦਾਂ ਉਹਨਾਂ ਨੇ ਸਵਰਕਰ ਨੂੰ ਆਪਣੇ ਨਾਲ ਲਿਆ ਔਰ ਉਹਨੂੰ ਦੂਜਾ ਜਿਹੜਾ ਮੁਸਲਿਮ ਜਿਹੜਾ ਫਿਰਕੇ ਨੂੰ ਮਤਲਬ ਉਹਨਾਂ ਨੂੰ ਐਕਸਾਈਟ ਕੀਤਾ ਵੀ ਤੁਸੀਂ ਵੱਖਰਾ ਰਾਜ ਮੰਗੋ ਉਹਨਾਂ ਨੂੰ ਮਜਬੂਰ ਕਰ ਦਿੱਤਾ 47 ਦੇ ਵਿਚ ਔਰ ਜਿਸ ਤਰ੍ਹਾਂ ਇੱਥੇ 10 ਲੱਖ ਲੋਕ ਮਾਰੇ ਗਏ ਔਰ ਸਾਨੂੰ ਤੇ ਮਤਲਬ ਬੜੀ ਦੁੱਖ ਹੁੰਦਾ ਵਾ ਵੀ ਅਸੀਂ ਭਾਰਤ ਦੇ ਲੋਕ ਹਿੰਦੁਸਤਾਨ ਅਸੀਂ ਉੱਥੇ ਖੜੇ ਜੇ ਉਸ ਤੋਂ ਹੀ ਮਾੜੀ ਹਾਲਤ ਵਿਚ ਪਹੁੰਚ ਚੁੱਕੇ ਹਾਂ ਅਸੀਂ ਅਜੇ ਵੀ ਧਰਮ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਬਣਾਇਆ ਸਾਡੀਆਂ ਮਨੁੱਖੀ ਅਸੀਂ ਆਪਣੀ ਮਨੁੱਖੀ ਭਾਵਨਾ ਨਾਲੋਂ ਧਾਰਮਿਕ ਭਾਵਨਾ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਜਦਕਿ ਮਨੁੱਖੀ ਭਾਵਨਾ ਕੀ ਮੈਂ ਲਿਖਿਆ ਵੀ ਸੀ ਵੀ ਸਾਡੀਆਂ ਮਨੁੱਖੀ ਭਾਵਨਾ ਤੇ ਆ ਵੀ ਜਿਸ ਬੰਦੇ ਕੋਲ ਸਿੱਖਿਆ ਸਿਹਤ ਰੁਜ਼ਗਾਰ ਬਿਜਲੀ ਪਾਣੀ ਅਗਰ ਇਹ 5 ਚੀਜ਼ਾਂ ਦੀ ਸਹੂਲਤ ਨਹੀਂ ਮਿਲਦੀ ਸਰਕਾਰ ਵੱਲੋਂ ਤੇ ਮੇਰੇ ਖਿਆਲ ਚ ਉਹਦੀਆਂ ਭਾਵਨਾਵਾਂ ਤੇ ਉਹ ਸਭ ਤੋਂ ਜ਼ਿਆਦਾ ਉਦੋਂ ਠੇਸ ਪਹੁੰਚਦੀ ਆ ਲੇਕਿਨ ਸਾਡੀ ਭਾਵਨਾ ਨੂੰ ਠੇਸ ਉਦੋਂ ਨਹੀਂ ਪਹੁੰਚਦੀ ਸਾਡੀ ਭਾਵਨਾ ਨੂੰ ਠੇਸ ਪਹੁੰਚਦੀ ਵੀ ਸਾਨੂੰ ਕੋਈ ਕਿਸੇ ਧਰਮ ਦੇ ਖਿਲਾਫ਼ ਜਾਂ ਸਾਡੇ ਧਾਰਮਿਕ ਗ੍ਰੰਥ ਜੇ ਕੁਛ ਕੋਈ ਲਿਖੀ ਆ ਤੇ ਉੱਥੇ ਕੋਈ ਕਿੰਤੂ ਪਰੰਤੂ ਨਾ ਕਰ ਦੇਵੇ ਉਹਨੂੰ ਸਾਡੀ ਭਾਵਨਾ ਠੇਸ ਪਹੁੰਚ ਜਾਂਦੀ ਹੈ ਤੋ ਮੈਂ ਅਸੀਂ ਸਾਡੀ ਵੀ ਇਹੋ ਹੀ ਆ ਵੀ ਸਾਡੀ ਮਨੁੱਖੀ ਜ਼ਿੰਦਗੀ ਸਭ ਤੋਂ ਉੱਤੇ ਆ ਧਰਮ ਜਿਹੜਾ ਉਹ ਮਨੁੱਖ ਲਈ ਮੇਰੀ ਇਸ ਕਰਕੇ ਨੀ ਵੀ ਉਹ ਧਰਮ ਦੇ ਨਾਂ ਤੇ ਇੱਕ ਦੂਜੇ ਦੀ ਕੱਟ ਵੱਟ ਸ਼ੁਰੂ ਕਰ ਦੇਵੇ ਸਾਨੂੰ ਇਹ ਚਾਹੀਦਾ ਵੀ ਆਪਣੇ ਧਰਮ ਨੂੰ ਇੱਕ ਨਿੱਜੀ ਮਾਮਲਾ ਰੱਖ ਕੇ ਧਰਮ ਦੀ ਹਰ ਇੱਕ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਧਰਮ ਹਰ ਇੱਕ ਦੀ ਇੱਕ ਜੀਵਨ ਜਾਂਚ ਆ ਇਸ ਤੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਗਾ ਕਿਸੇ ਨੂੰ ਕੋਈ ਮਤਲਬ ਕੋਈ ਵਖਰੇਵਾਂ ਨਹੀਂ ਗਾ ਲੇਕਿਨ ਤੁਸੀਂ ਇਹ ਕਹੋ ਵੀ ਮੇਰਾ ਧਰਮ ਵਧੀਆ ਵਾ ਤੇ ਮੈਂ ਹੀ ਮੇਰੇ ਤੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਵੀ ਜਿਸ ਤਰ੍ਹਾਂ ਸਾਡਾ ਧਰਮ ਸੰਵਿਧਾਨ ਜਿਹੜਾ ਭਾਰਤੀ ਸੰਵਿਧਾਨ ਆ ਇਹ ਧਰਮ ਤੇ ਰਾਜਨੀਤੀ ਨੂੰ ਵੱਖ ਕਰਦਾ ਵੀ ਆਪਣੇ ਸਟੇਟ ਦਾ ਕੋਈ ਧਰਮ ਨਹੀਂ ਹੋਊਗਾ ਇਹ ਸਾਡੇ ਸੰਵਿਧਾਨ ਵਿਚ ਲਿਖਿਆ ਵਾ ਵੀ ਧਰਮ ਨਿਰਪੇਖ ਸੰਵਿਧਾਨ ਹੈ ਸਾਡਾ ਉਹ ਜਿਹੜਾ ਉੱਥੇ ਪਾਰਟੀ ਰਾਜ ਕਰੂਗੀ ਉਹਦੇ ਲਈ ਸਾਰੇ ਧਰਮ ਬਰਾਬਰ ਨੇ ਉਹ ਕਿਸੇ ਵੀ ਧਰਮ ਨੂੰ ਨਾ ਤੇ ਉਹਨੂੰ ਪ੍ਰਸਤਾਵਿਤ ਕਰ ਸਕਦੇ ਤੇ ਨਾ ਇਹਨੂੰ ਨਿਸਤਾਵਿਤ ਕਰ ਸਕਦੇ ਆ ਉਹਦੇ ਖਿਲਾਫ਼ ਨਹੀਂ ਜਾ ਸਕਦੇ ਤੇ ਨਾ ਉਹਨੂੰ ਕੋਈ ਉਹਨੂੰ ਫੰਡ ਦੇ ਸਕਦੇ ਨੇ ਲੇਕਿਨ ਤੁਸੀਂ ਵੇਖ ਰਹੇ ਜੇ ਵੀ ਜਿਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਉੱਥੇ ਰਾਮ ਮੰਦਿਰ ਦਾ ਉਦਘਾਟਨ ਕੀਤਾ ਉਹਨੂੰ ਸਰਕਾਰੀ ਸਮਾਗਮ ਬਣਾਇਆ ਗਿਆ ਔਰ ਉੱਥੇ ਕਿਸ ਤਰ੍ਹਾਂ ਮਤਲਬ ਕੋਈ ਧਾਰਮਿਕ ਸਾਧੂ ਸੰਤ ਨਹੀਂ ਬੁਲਾਏ ਗਏ ਉੱਥੇ ਤੋ ਉਹਦੇ ਨਾਲ
ਔਰ ਇੱਕ ਇਹੋ ਜਿਹਾ ਬਣਾ ਕੇ ਪੇਸ਼ ਕੀਤਾ ਗਿਆ ਜਿੱਦਾਂ ਮੁਸਲਮਾਨਾਂ ਨੂੰ ਜਿੱਦਾਂ ਉਹ ਚੜਾ ਰਹੇ ਹੋਣ, ਦੇਖੋ ਤੁਹਾਡਾ ਅਸੀਂ ਮਸਜਿਦ ਢਾ ਕੇ ਤੇ ਅਸੀਂ ਬਦਲਾ ਲੈ ਲਿਆ, ਅਸੀਂ ਆਪਣਾ ਰਾਮ ਮੰਦਰ ਬਣਾ ਲਿਆ। ਤੋ ਇਹਦੇ ਨਾਲ ਜਿਹੜੀ ਆ ਉਹ ਬਹੁਤ ਵੱਡੀ ਜਿਹੜੀ ਆ ਲੋਕਾਂ ਵਿਚ ਫਿਰਕੂ ਨਫ਼ਰਤ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਇਹ ਬਿਲਕੁਲ ਹੀ ਗੈਰ ਸੰਵਿਧਾਨਕ ਆ ਵੀ ਲੋਕਾਂ ਦੇ ਟੈਕਸਾਂ ਦਾ ਪੈਸਾ ਜਿਹੜਾ ਤੁਸੀਂ ਇੱਕ ਧਾਰਮਿਕ ਸਥਾਨਾਂ ਇੱਕ ਧਰਮ ਨੂੰ ਜਿਹੜਾ ਉਹ ਜ਼ਿਆਦਾ ਉਹਨੂੰ ਉਹਦੀ ਡਿਵੈਲਪਮੈਂਟ ਲਈ ਖਰਚ ਕਰੋ, ਇਹ ਕਿਤੇ ਵੀ ਨੀ ਲਿਖਿਆ। ਬਿਲਕੁਲ ਸਰਕਾਰਾਂ ਸਾਡੀਆਂ ਮਤਲਬ ਗਲਤ ਕਰ ਰਹੀਆਂ, ਚਾਹੇ ਉਹ ਪੰਜਾਬ ਸਰਕਾਰ ਹੋਵੇ ਕਿਸੇ ਤਰ੍ਹਾਂ ਸਰਕਾਰ, ਚਾਹੇ ਉਹ ਮੈਂ ਦੇਖਣਾ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੈ ਉਹ ਵੀ ਬਿਲਕੁਲ ਗਲਤ ਹੈ। ਤੁਸੀਂ ਇੱਕ ਧਰਮ ਦੇ ਲੋਕਾਂ ਨੂੰ ਚਾਹੇ ਸਾਰੇ ਧਰਮ ਦੇ ਲੋਕਾਂ ਨੂੰ ਤੀਰਥ ਯਾਤਰਾ ਕਿਉਂ ਕਰਾ ਰਹੇ ਤੁਸੀਂ? ਜਾਂ ਕਿ ਲੋਕਾਂ ਕੋਲ ਰੁਜ਼ਗਾਰ ਨੀ ਹੈਗਾ, ਲੋਕਾਂ ਕੋਲ ਸਕੂਲ ਨੀ ਮਿਲਦੇ ਤੇ ਲੋਕਾਂ ਕੋਲ ਹਸਪਤਾਲਾਂ ਦਾ ਕੋਈ ਸਰਕਾਰੀ ਹਸਪਤਾਲਾਂ ਦੇ ਇਲਾਜ ਨੀ ਮਿਲ ਰਿਹਾ ਵਾ, ਲੋਕਾਂ ਕੋਲ ਯੂਨੀਵਰਸਿਟੀਆਂ ਚ ਦਾਖਲੇ ਨੀ ਮਿਲਦੇ ਤੇ ਲੋਕੀ ਜਿਹੜੇ ਨੌਜਵਾਨ ਬੱਚੇ ਬਾਹਰ ਜਾ ਰਹੇ ਨੇ, ਉਹਦੇ ਲਈ ਤੁਹਾਡੇ ਕੋਲ ਪੈਸਾ ਨੀ ਹੈਗਾ। ਲੇਕਿਨ ਲੋਕਾਂ ਨੂੰ ਅਯੁੱਧਿਆ ਲਈ, ਲੋਕਾਂ ਨੂੰ ਹਜ਼ੂਰ ਸਾਹਿਬ ਲਈ, ਲੋਕਾਂ ਨੂੰ ਮਾਤਾ ਵੈਸ਼ਨੋ ਦੇਵੀ ਜਾਣ ਲਈ ਉਹ ਸਰਕਾਰਾਂ ਫੰਡ ਦਿੰਦੀਆਂ ਨੇ। ਕਿਉਂ ਦਿੰਦੀਆਂ ਨੇ? ਕਿਉਂਕਿ ਲੋਕ ਉਹ ਸਰਕਾਰਾਂ ਖੁਦ ਚਾਹੁੰਦੀਆਂ ਨੇ ਵੀ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਇਆ ਜਾਵੇ ਇੱਕ ਦੂਜੇ ਨਾਲ, ਲੋਕਾਂ ਨੂੰ ਧਾਰਮਿਕ ਧਰਮ ਨੂੰ ਲੋਕਾਂ ਦੀ ਕਮਜ਼ੋਰੀ ਬਣਾ ਦਿੱਤਾ ਜਾਵੇ, ਔਰ ਲੋਕੀ ਇੱਕ ਦੂਜੇ ਦੇ ਮਲੀ ਖੂਨ ਦੇ ਪਿਆਸੇ ਹੋਏ ਹਨ। ਤੇ ਇਸੇ ਕਰਕੇ ਜਿਹੜਾ ਵੀ ਉਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲਾ ਦੌਰ ਰਿਹਾ ਵਾ ਉਦੋਂ ਵੇਲੇ ਵੀ ਇਹੋ ਕੁਛ ਕੀਤਾ ਗਿਆ ਹੈ, ਔਰ ਸਾਨੂੰ ਬੜਾ ਦੁੱਖ ਹੁੰਦਾ ਵੀ ਅਸੀਂ ਜਿਹੜੇ ਆ ਇਸ ਦੌਰ ਵਿੱਚ ਜੀ ਰਹੇ ਹਾਂ। ਲੇਕਿਨ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਇਸ ਜਿਹੜੀ ਫਿਰਕਾ ਪ੍ਰਸਤੀ ਦਾ ਜਿਹੜੀ ਵੱਧ ਰਹੀ ਆ ਉਹਦਾ ਬਿਲਕੁਲ ਡਟਵਾਂ ਵਿਰੋਧ ਕਰ ਰਹੀਆਂ। ਜਮਹੂਰੀ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਸਾਨੂੰ ਕਰਨਾ ਵੀ ਚਾਹੀਦਾ ਵਾ, ਕਿਉਂਕਿ ਇਹ ਮਨੁੱਖੀ ਜ਼ਿੰਦਗੀ ਜਿਹੜੀ ਹੈ ਸਭ ਤੋਂ ਅਹਿਮ ਹੈਗੀ ਆ।
ਸੁਮੇਧ ਜੀ ਜੀ ਸੁਮੇਧ ਜੀ ਔਰ ਗੁਰਪ੍ਰੀਤ ਜੀ ਮੈਂ ਇੱਕ ਚੀਜ਼ ਹਾਂਜੀ
ਮੈਂ ਇੱਕ ਗੱਲ ਹੋਰ ਕਹਿਣੀ ਆ
ਹਾਂਜੀ
ਜੇ ਰਮਜੀ ਨੂੰ ਲੈ ਜਾਓ ਨਾਲ ਬਈ ਜਿੱਦਾਂ ਤੁਹਾਡੀਆਂ ਮੈਂ ਗੱਲਾਂ ਬੜੇ ਪਿਆਰ ਨਾਲ ਸੁਣਦਾ ਰਹਿੰਦਾ ਵੀ ਤੁਸੀਂ ਗੱਲ ਨੂੰ ਵਧੀਆ ਤਰੀਕੇ ਨਾਲ ਕਹਿ ਸਕਦੇ ਮੇਰੇ ਕੋਲ ਸ਼ਾਇਦ ਇੱਦਾਂ ਦੀ ਗੱਲ ਨਾ ਕਹੀ ਜਾਵੇ ਪਰ ਮੈਂ ਜਦੋਂ ਮੈਂ ਗੱਲ ਸੁਣਦਾ ਜਦੋਂ ਤੁਸੀਂ ਪੈਕਟ ਤਿਆਰ ਕਰੋਗੇ ਦੁਨੀਆਂ ਦੇ ਵਿੱਚ ਬਈ ਟ੍ਰੀਟ ਲੈਣੀ ਹੈ ਤੁਸੀਂ ਜੇ ਤੁਸੀਂ ਫ੍ਰੀ ਫੂਡ ਦੇਣਾ ਹੈ ਜੇ ਤੁਹਾਨੂੰ ਤੁਸੀਂ ਜਿਹੜੇ ਟ੍ਰੇਨਡ ਡੌਗ ਹੈਗੇ ਆ ਉਹਨਾਂ ਨੂੰ ਜੇ ਤੁਸੀਂ ਚੁੱਪ ਕਰਾਉਣਾ ਆ ਬਈ ਤੁਸੀਂ ਬੋਲਣਾ ਨੀ ਤੁਸੀਂ ਮੋਹਰੇ ਡਾਂਸ ਕਰਨਾ ਤੇ ਅਸੀਂ ਤੁਹਾਨੂੰ ਬਿਸਕੁਟ ਦੇ ਦੇਣਾ ਬਈ ਜੇ ਤੁਸੀਂ ਦੇਖਿਆ ਜਾਵੇ ਲਾ ਵੀ ਇਹੀ ਕੰਮ ਕਰਾ ਰਿਹਾ ਬਈ ਅਸੀਂ ਇੱਕ ਕਾਰਨਰ ਕਰਨਾ ਪੈਟ ਕਰਨਾ ਜਿੱਦਣ ਲਈ ਇਹਦੇ ਜਿਹੜਾ ਬੰਦਾ ਪਾਵਰ ਦੇ ਵਿੱਚ ਆਜੂਗਾ ਉਹ ਦੂਜੇ ਨੂੰ ਆਪਣਾ ਅਧੀਨ ਕਰ ਲੂਗਾ ਇੰਡੀਆ ਦੇ ਵਿੱਚ ਵੀ ਇਹ ਹੋ ਰਿਹਾ ਜਿਹੜੀ ਲਾ ਧਾਰਾਵਾਂ ਜਿਹੜੀਆਂ ਹੈਗੀਆਂ ਜੋ ਵੀ ਯੂਜ਼ ਕੀਤਾ ਜਾ ਰਿਹਾ ਕਿਉਂਕਿ ਇੰਗਲਿਸ਼ ਨੇ ਵੀ ਏਦਾਂ ਕੀਤਾ ਤੇ ਹੁਣ ਇੰਡੀਆ ਗਵਰਨਮੈਂਟ ਜਿਹੜੀ ਹੈ ਲਗਾਤਾਰ ਉਹ ਏਦਾਂ ਕਰ ਰਹੀ ਹੈ ਦੂਜਿਆਂ ਨੂੰ ਵਿਰੋਧੀਆਂ ਨੂੰ ਦੱਬਣਵਾ
ਜੀ
ਜਿਹੜੀ ਜਿਹੜਾ ਇਹ ਸਾਰੇ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਗੱਲ ਹੀ ਮੈਂ ਕਹਿ ਕੇ ਕਰ ਦੇਣੀ ਜੇ ਬਿਜਲੀ ਫ੍ਰੀ ਦੇਣੀ ਆ ਤਾਂ ਵੀ ਉਹ ਟ੍ਰੀਟ ਦੇ ਰਿਹਾ ਤੁਹਾਨੂੰ ਜੇ ਤੁਹਾਨੂੰ ਫੂਡ ਫ੍ਰੀ ਦੇ ਰਿਹਾ ਤਾਂ ਵੀ ਟ੍ਰੀਟ ਦੇ ਰਿਹਾ ਅਸਲ ਵਿੱਚ ਐਕਚੁਲੀ ਤੁਹਾਡੀ ਮਾਨਸਿਕ ਜਿਹੜੀ ਤਰੱਕੀ ਆ ਉਹਨੂੰ ਬੰਦ ਕਰਨ ਦਾ ਸਾਰਾ ਰੌਲਾ ਆ ਇਹ 295 ਜਿਹੜੀ ਹੈ ਸਿਰਫ ਮਾਨਸਿਕ ਤਰੱਕੀ ਨੂੰ ਰੋਕਣ ਦਾ ਚੱਕਰ ਹੈ
ਸ਼ੁਕਰੀਆ ਜੀ ਗੁਰਪ੍ਰੀਤ ਜੀ ਬਹੁਤ ਮਿਹਰਬਾਨੀ ਦੋ ਪੁਆਇੰਟ ਇਹਦੇ ਵਿੱਚ ਮੈਂ ਐਡ ਕਰ ਦੇਣਾ ਆਪਣੇ ਵੱਲੋਂ ਤੇ ਸੁਮੀਤ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਸਮ ਅਪ ਵੀ ਕਰ ਦਿਓ ਇੱਕ ਤਾਂ ਇਹ ਹੈ ਕਿ ਕਈ ਵਾਰ ਅਸੀਂ ਆਪਣੇ ਧਰਮ ਦੇ ਜਦੋਂ ਕਿਤੇ ਜ਼ਿਕਰ ਆਉਂਦਾ ਨਾ ਤੇ ਉਦੋਂ ਬਾਅਦ ਸਾਡਾ ਸੋਫਟ ਕਾਰਨਰ ਡਿਵੈਲਪ ਹੋਣ ਲੱਗ ਜਾਂਦਾ ਜਿਵੇਂ ਕਿ ਤੁਸੀਂ ਸੈਕੰਡ ਵਰਲਡ ਵਾਰ ਵੇਲੇ ਜਦੋਂ ਅੰਗਰੇਜ਼ੀ ਹਕੂਮਤ ਸੀ ਉਦੋਂ ਵੀ ਅਸੈਂਬਲੀਆਂ ਚ ਸਰਕਾਰਾਂ ਬਣਦੀਆਂ ਸੀਗੀਆਂ ਪੂਰੇ ਭਾਰਤ ਦੇ ਜਾਂ ਬ੍ਰਿਟਿਸ਼ ਰਾਜ ਦੇ ਵਿੱਚ ਰਹਿੰਦੇ ਲੋਕਾਂ ਨੂੰ ਉਦੋਂ ਵੋਟ ਦਾ ਅਧਿਕਾਰ ਨਹੀਂ ਸੀ ਬੜਾ ਸੀਮਿਤ ਅਧਿਕਾਰ ਸੀ ਉਸ ਜ਼ਮਾਨੇ ਦੌਰਾਨ ਵੀ ਮੁਸਲਿਮ ਲੀਗ ਔਰ ਹਿੰਦੂ ਮਹਾਸਭਾ ਮਿਲ ਕੇ ਸਰਕਾਰਾਂ ਚਲਾਉਂਦੀਆਂ ਰਹੀਆਂ ਨੇ ਸੋ ਆਪਾਂ ਕਈ ਵਾਰ ਇਹਨਾਂ ਨੂੰ ਬਹੁਤ ਟਕਰਾਅ ਦੇ ਹਾਲਤ ਵਿੱਚ ਵੇਖਿਆ ਕਿ ਇੱਕ ਦੂਜੇ ਦੇ ਦੁਸ਼ਮਣ ਜਮਾਤਾਂ ਨੇ ਪਰ ਇੱਕ ਦੂਜੇ ਦੇ ਨਾਲ ਮਿਲ ਕੇ ਵੀ ਇਨ੍ਹਾਂ ਨੇ ਕੰਮ ਕੀਤੇ ਆ ਤੇ ਸੋ ਵੱਡੇ ਸਾਮਰਾਜੀ ਤਾਕਤਾਂ ਲਈ ਕੰਮ ਕਰਦੇ। ਦੂਸਰੀ ਗੱਲ ਰਹੀ ਕਾਨੂੰਨ ਦੀ ਕਿ ਪਹਿਲਾਂ ਤਾਂ ਮਾਨਸਿਕਤਾ ਨੂੰ ਦੇਖਿਆ ਜਾਂਦਾ ਕਿ ਕਾਨੂੰਨ ਬਣਾਉਣ ਵਾਲੇ ਲੋਕ ਬਹੁਤ ਇੰਟੈਲੀਜੈਂਟ ਹੁੰਦੇ ਨੇ ਕਾਨੂੰਨ ਝੱਲਣ ਵਾਲੇ ਲੋਕ ਸਧਾਰਨ ਹੁੰਦੇ ਨੇ ਇੱਕ ਗੱਲ। ਦੂਸਰੀ ਗੱਲ ਚਲੋ ਆਪਾਂ ਉਹ ਤਾਂ ਦੇਖ ਹੀ ਲਈ ਕਿਵੇਂ ਤਿਆਰ ਹੁੰਦਾ ਤੁਸੀਂ ਕੈਨੇਡਾ ਵਿੱਚ ਤੇ ਅਮਰੀਕਾ ਚ ਦੇਖੋ ਜੀ ਇੱਥੇ ਸਲੇਵਰੀ ਦਾ ਵੀ ਕਾਨੂੰਨ ਸੀ ਕਿ ਜੇ ਕੋਈ ਸਲੇਵ ਆਪਣੀ ਆਜ਼ਾਦੀ ਲਈ ਭੱਜ ਜਾਂਦਾ ਤਾਂ ਉਹਨੂੰ ਸਜ਼ਾਏ ਮੌਤ ਹੁੰਦੀ ਸੀ। 1983 ਤੱਕ ਕੈਨੇਡਾ ਦੇ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇਹ ਕਾਨੂੰਨ ਸੀ ਕਿ ਜਦੋਂ ਵੀ ਕੋਈ ਮੂਲ ਨਿਵਾਸੀ ਔਰਤ ਦੀ ਪ੍ਰੈਗਨੈਂਸੀ ਦਾ ਪਤਾ ਲੱਗਦਾ ਤੇ ਉਹ ਸਰਕਾਰੀ ਹਸਪਤਾਲ ਚ ਪਹੁੰਚਦੀ ਹੈ ਤੇ ਉਹਦੇ ਬੱਚਾ ਦੇ ਉਹਦਾ ਡਿਲੀਵਰ ਕਰਾ ਦਿੰਦੇ ਸੀ ਪਰ ਗਾਂ ਉਹਦੀ ਨਸਬੰਦੀ ਕਰ ਦਿੰਦੇ ਸੀ ਉਹ ਵੀ ਕਾਨੂੰਨ ਸੀ ਕਿ ਅੱਗੇ ਤੋਂ ਆਪਣੀਆਂ ਨਸਲਾਂ ਪੈਦਾ ਨਾ ਕਰ ਸਕਣ। ਸੋ ਕਾਨੂੰਨ ਦੀ ਗੱਲ ਕਰਦੇ ਕਰਦੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਿਓ ਕਿ ਤੁਹਾਡਾ ਮੌਜੂਦਾ ਕਾਨੂੰਨ ਅਖਲਾਕੀ ਪੱਧਰ ਉੱਤੇ ਸਹੀ ਉਤਰਦਾ ਕਿ ਉਸ ਮਿਆਰ ਤੇ ਉਹਨੂੰ ਪ੍ਰਮਾਣਕ ਸਿੱਧ ਕੀਤਾ ਜਾ ਸਕਦਾ, ਇਨਸਾਨੀ ਸਿੱਧ ਕੀਤਾ ਜਾ ਸਕਦਾ। ਜੇ ਨਹੀਂ ਹੈ ਤਾਂ ਸਮਝ ਲਓ ਉਹ ਕਾਨੂੰਨ ਗੈਰ ਅਖਲਾਕੀ ਹੈ, ਤੇ ਜਿਹੜਾ ਗੈਰ ਅਖਲਾਕੀ ਹੈ ਉਹਦਾ ਕਾਨੂੰਨੀ ਅਧਿਕਾਰ ਵੀ ਸਿਰਫ ਡੰਡਾ ਹੀ ਹੈ ਬਸ। ਫਿਰ ਜੀ ਸੁਮੀਤ ਜੀ ਸਮਾਪਤ ਕਰ ਦੋ ਜੀ।
ਬਿਲਕੁਲ ਬਿਲਕੁਲ ਹਾਂ, 295 ਦਾ ਕਾਨੂੰਨ ਹੀ ਜਿਹੜਾ ਨਾ ਉਹ ਆਪਣੇ ਆਪ ਵਿੱਚ ਹੀ ਸਾਡੇ ਜਿਹੜੇ ਜਮਹੂਰੀ ਅਧਿਕਾਰ ਹੈ ਨਾ ਉਹਦੀ ਬਿਲਕੁਲ ਹੀ ਉਲੰਘਣਾ ਹੈਗੀ ਇੱਕ ਤਰ੍ਹਾਂ ਦੀ। ਵੀ ਤੁਸੀਂ ਜਿੱਦਾਂ ਹੁਣ ਧਾਰਾ ਸਾਡੀ 19 ਏ ਆ, ਉਹਦੇ ਵਿੱਚ ਸਾਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਜਿਹੜਾ ਹੱਕ ਦਿੱਤਾ ਗਿਆ। ਇੱਧਰ 21 ਜਿਹੜੀ ਆ ਉਹ ਹੈਗੀ ਜੀਵਨ ਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਆ। ਜਿਸ ਤਰ੍ਹਾਂ ਵੀ ਤੁਸੀਂ ਸੁਪਰੀਮ ਕੋਰਟ ਨੇ ਕਿਹਾ ਵਾ ਕਿ ਤੁਸੀਂ ਜਿਹੜੀ ਆ ਕੋਸ਼ਿਸ਼ ਕਰੋ ਕਿ ਬੰਦੇ ਨੂੰ ਜਮਾਨਤ ਦਿੱਤੀ ਜਾਵੇ, ਉਹਨੂੰ ਜੇਲ੍ਹ ਚ ਨਾ ਰੱਖਿਆ ਜਾਵੇ, ਉਹ ਸੁਪਰੀਮ ਕੋਰਟ ਨੇ ਕਿਹਾ ਵਾ। ਲੇਕਿਨ ਸਰਕਾਰਾਂ ਵੇਖਦੀਆਂ ਨੇ ਵੀ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਮਤਲਬ ਕਿਸ ਤਰ੍ਹਾਂ ਆਪਣਾ ਜੇਲ੍ਹ ਚ ਰੱਖਣਾ। ਜਦੋਂ ਮੈਂ ਤੁਹਾਡੀ ਉਮਰ ਖਾਲਿਦ ਦੀ ਐਗਜ਼ਾਮਪਲ ਦਿੱਤੀ ਤੁਹਾਨੂੰ, ਉਹਨੂੰ ਮਤਲਬ ਘੱਟੋ ਘੱਟ 12-13 ਵਾਰੀ ਉਹਦਾ ਜਿਹੜੀ ਸੁਣਵਾਈ ਜਿਹੜੀ ਆ ਉਹ ਅੱਗੇ ਪਾ ਦਿੱਤੀ ਜਾਂਦੀ ਹੈ ਜਮਾਨਤ ਲਈ। ਸਿਰਫ ਇਹ ਵੀ ਉਹਨੂੰ ਬਾਹਰ ਨੀ ਆਉਣ ਦੇਣਾ ਚਾਹੁੰਦੇ, ਕਿਉਂਕਿ ਉਹ ਲੋਕ ਜਿਹੜੇ ਆ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀ ਸੀ ਜਿਹੜੇ ਆ ਉਹਨਾਂ ਨੇ CANRC ਦਾ ਵਿਰੋਧ ਕੀਤਾ ਸੀਗਾ 2020 ਦੇ ਵਿੱਚ, ਜਦੋਂ ਕਿਸਾਨ ਅੰਦੋਲਨ ਤੋਂ ਪਹਿਲਾਂ ਜਦੋਂ ਚੱਲਦਾ ਪਿਆ ਸੀ। ਤੋ ਇਹ ਸਰਕਾਰਾਂ ਜਿਹੜੀਆਂ ਕਾਨੂੰਨੀ ਤੌਰ ਤੇ ਜਿਹੜੇ ਤੁਸੀਂ ਗੱਲ ਕੀਤੀ ਉਹ ਬਿਲਕੁਲ ਸਹੀ ਗੱਲ, ਕਾਨੂੰਨੀ ਤੌਰ ਤੇ ਵੀ ਲੋਕਾਂ ਨੂੰ ਆਪਣਾ ਜਬਰ ਕਰਨ ਲਈ ਇਹ ਕਾਨੂੰਨੀ ਹਥਿਆਰ ਨੇ ਇਹਨਾਂ ਦੇ। UAPA ਹੋ ਗਿਆ, ਐਫਸਪਾ ਕਾਨੂੰਨ ਜਿਹੜਾ ਤੁਸੀਂ ਸਾਰਾ ਤੁਹਾਨੂੰ ਪਤਾ ਨਾਰਥ ਈਸਟ ਦੇ ਵਿੱਚ ਔਰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਆਪਣਾ ਆਰਮਡ ਫੋਰਸ ਸਪੈਸ਼ਲ ਪਾਵਰਸ ਐਕਟ ਹੈਗਾ ਉਹ ਬਹੁਤ ਹੀ ਮਤਲਬ ਏਡਾ ਖਤਰਨਾਕ ਕਾਨੂੰਨ ਹੈ ਵੀ ਤੁਸੀਂ ਉਸ ਕਾਨੂੰਨ ਦੇ ਤਹਿਤ ਕਿਸੇ ਦੇ ਵੀ ਘਰ ਦੀ ਤਲਾਸ਼ੀ ਲੈ ਸਕਦੇ, ਉਹਦਾ ਘਰ ਢਾਹ ਸਕਦੇ ਜੇ, ਉਹ ਬੰਦੇ ਨੂੰ ਗੋਲੀ ਮਾਰ ਸਕਦੇ ਜੇ, ਉਹਨੂੰ ਕੁਛ ਵੀ ਕਰ ਸਕਦੇ ਜੇ ਬਗੈਰ ਵਾਰੰਟ ਦੇ, ਔਰ ਤੁਹਾਡੇ ਤੇ ਕੋਈ ਕੇਸ ਨਹੀਂ ਚੱਲੂਗਾ। ਇਹ ਬਰਤਾਨਵੀ ਸਾਮਰਾਜ ਵੇਲੇ ਦਾ ਕਾਨੂੰਨ ਹੈ ਜਿਹੜਾ ਕਿ ਭਾਰਤ ਨੇ ਮਤਲਬ ਸਰਕਾਰ ਨੇ ਉਦਾਂ ਹੀ ਹੂ ਤੂ ਲਾਗੂ ਕੀਤਾ ਹੈ। ਉਸ ਤੋਂ ਖਤਰਨਾਕ ਹੱਦ ਤੱਕ ਜਾ ਰਹੀ ਸਰਕਾਰਾਂ ਤੋਂ ਕਿੱਥੇ ਆਜ਼ਾਦ ਕਿੱਥੇ ਹੋਏ ਫਿਰ ਸਾਡਾ ਮੁਲਕ ਆਜ਼ਾਦ ਤੇ ਨਾ ਹੋਇਆ, ਫਿਰ ਜੇ ਸੰਵਿਧਾਨ ਤੇ ਜੋ ਕੁਛ ਬਦਲਿਆ ਹੀ ਨੀ ਆਪਾਂ ਆਜ਼ਾਦ ਤੇ ਹੋਏ ਨੀ।
ਜੰਮੂ
ਕਸ਼ਮੀਰ ਚ ਨੌਰਥ ਈਸਟ ਚ ਲਾਗੂ ਆ ਉਹ ਇਹੋ ਜਿਹੇ ਕਾਨੂੰਨ, ਜਦੋਂ ਕਾਨੂੰਨੀ ਤੌਰ ਤੇ ਸਰਕਾਰਾਂ ਜਿਹੜੀਆਂ ਕਾਨੂੰਨੀ ਤੌਰ ਤੇ ਵੀ ਸਾਨੂੰ ਆਮ ਲੋਕਾਂ ਨੂੰ ਜਿਹੜੇ ਉਹ ਆਪਣੇ ਹੱਕ ਮੰਗਦੇ ਨੇ ਸਿੱਖਿਆ ਸਿਹਤ ਰੁਜ਼ਗਾਰ ਦੇ, ਜਿੱਦਾਂ ਸਾਡੇ ਆਦਿਵਾਸੀ ਭਾਈ ਨੇ ਉੱਥੇ ਉਹਨਾਂ ਨੂੰ ਉਜਾੜਨ ਲਈ ਉੱਥੇ ਉਹਨਾਂ ਦੇ ਮਤਲਬ ਪੁਲਿਸ ਐਨਕਾਊਂਟਰ ਕੀਤੇ ਜਾ ਰਹੇ, ਉਹਨਾਂ ਨੂੰ ਕਿੰਨੇ ਕਿੰਨੇ ਸਾਲਾਂ ਦੇ ਜੇਲ੍ਹਾਂ ਚ ਰੱਖਿਆ ਜਾ ਰਿਹਾ, ਉਹ ਵਿਚਾਰੇ ਅਨਪੜ੍ਹ ਨੇ। ਉਹ ਜਿਹੜਾ ਉਹਨਾਂ ਦੀ ਕੋਈ ਮਦਦ ਕਰਦਾ, ਅਰੁਣ ਫਰੇਰਾ ਵਾ ਚਾਹੇ ਵਰਵਰਾ ਰਾਓ ਆ ਚਾਹੇ ਗੌਤਮ ਨਵਲੱਖਾ ਵਾ, ਉਹਨਾਂ ਨੂੰ ਫੜ ਫੜ ਕੇ ਇਹਨਾਂ ਨੇ ਜੇਲ੍ਹਾਂ ਚ ਸੁੱਟਿਆ ਵਾ ਵੀ ਤੁਸੀਂ ਇਹਨਾਂ ਦੀ ਹੈਲਪ ਕਿਉਂ ਕਰਦੇ, ਤੁਸੀਂ ਇਹਨਾਂ ਦੀ ਮਦਦ ਤੇ ਕਿਉਂ ਆਉਂਦੇ। ਡਾਕਟਰ ਬਨੈਕ ਸਿੰਘ ਸੀ ਉਹ 3 ਸਾਲ ਜੇਲ੍ਹ ਚ ਰਿਹਾ ਵਾ, ਉੱਥੇ ਦੇਸ਼ ਧੋਖਾ ਮੁਕਦਮਾ ਲਾਇਆ, ਮੁੜ ਕੇ ਉਹ 3 ਸਾਲ ਬਾਅਦ ਉਹਦੀ ਜਮਾਨਤ ਹੋਈ ਹੈ। ਤੇ ਇਹ ਕਾਨੂੰਨ ਵਾਕਈ ਕਾਨੂੰਨੀ ਦੇ ਤੌਰ ਤੇ ਸਾਨੂੰ ਇਹਨਾਂ ਕਾਨੂੰਨਾਂ ਦੇ ਜਿਹੜੀ ਬਦਲਣ ਦੀ ਜਿਹੜੀ ਆ ਉਹ ਸਾਡੇ ਸਰਕਾਰਾਂ ਤੇ ਜਿਹੜਾ ਉਹ ਦਬਾਅ ਪਾਉਣਾ ਚਾਹੀਦਾ, ਔਰ ਜਿਹੜੀਆਂ ਜਮਹੂਰੀ ਅਧਿਕਾਰ ਸੰਸਥਾਵਾਂ ਜਿਹੜੀਆਂ ਉਹ ਲੜਦੀਆਂ ਵੀ ਨੇ। ਲੇਕਿਨ ਬਹੁਤ ਕੁਛ ਲੋਕਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ। 295 ਤੇ ਆਪਾਂ ਗੱਲ ਕਰਾਂਗੇ, ਇਹ ਧਾਰਾ ਬਿਲਕੁਲ ਹੀ ਸਾਨੂੰ ਚਾਹੀਦਾ ਵਾ ਵੀ ਅਸੀਂ ਐਵੇਂ ਨਾ ਕਿਸੇ ਤੇ ਮਤਲਬ ਇਲਜ਼ਾਮ ਲਾ ਲਈਏ ਵੀ ਇਹ ਸਾਡੀ ਧਾਰਮਿਕ ਭਾਵਨਾ ਤੇ, ਅਸੀਂ ਧਾਰਮਿਕ ਭਾਵਨਾ ਮਨੁੱਖੀ ਭਾਵਨਾ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਸਾਨੂੰ। ਤੇ ਸਾਡੇ ਨਾਲ ਜੋ ਕੁਛ ਸਰਕਾਰਾਂ ਕਰਦੀਆਂ ਨੇ ਉਹਦੇ ਖਿਲਾਫ਼ ਜਿਹੜਾ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ, ਔਰ ਹਰ ਧਰਮਾਂ ਦਾ ਜਿਹੜਾ ਸਾਨੂੰ ਸਤਿਕਾਰ ਕਰਦੇ ਆ ਔਰ ਲੋਕੀ ਕਰਦੇ ਵੀ ਨੇ।
ਜੀ ਸੁਮੀਤ ਜੀ,
ਧਾਰਮਿਕ ਆਜ਼ਾਦੀ ਵੀ। ਹਾਂਜੀ
ਠੀਕ ਹੈ ਜੀ, ਥੈਂਕ ਯੂ ਸੁਮੀਤ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਹੁਣ ਵੀ ਆਰ ਰਨਿੰਗ ਆਊਟ ਆਫ ਟਾਈਮ, ਥੈਂਕ ਯੂ ਜੀ।
ਠੀਕ ਹੈ,
ਥੈਂਕ ਯੂ,
ਠੀਕ ਹੈ ਸਰ, ਠੀਕ, ਓਕੇ ਰਮਨਦੀਪ ਜੀ,
ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਸੁਮੀਤ ਜੀ, ਤੇ ਹੁਣ ਸਾਡੇ ਕੋਲ ਬਿਲਕੁ�ਲ ਵੀ ਸਮਾਂ ਨਹੀਂ ਰਿਹਾ, ਤੇ ਕੱਲ ਦੁਬਾਰਾ ਕਿਸੇ ਨਵੇਂ ਟੌਪਿਕ ਨਾਲ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗਾ। ਤੇ ਹੁਣ ਹਨ ਕੈਨੇਡੀਅਨ ਖ਼ਬਰਾਂ
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ। ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਵਿਚ ਤੂਫਾਨ ਦੇ ਆਉਣ ਦੀ ਭਵਿੱਖਬਾਣੀ ਵਜੋਂ ਜਾਰੀ ਕੀਤਾ ਵਿਸ਼ੇਸ਼ ਮੌਸਮ ਬਿਆਨ। ਟੋਰਾਂਟੋ ਪੁਲਿਸ ਨੂੰ ਇਕ ਔਰਤ ਉਪਰ ਹਮਲਾ ਕਰਕੇ ਉਸ ਨੂੰ ਅਗਵਾ ਕਰਨ ਵਾਲੇ ਵਿਅਕਤੀ ਦੀ ਭਾਲ। ਟੋਰਾਂਟੋ ਦੇ ਵੈਸਟ ਐਂਡ ਵਿਚ ਸ਼ੁਰੇਬਾਜ਼ੀ ਦੀ ਵਾਰਦਾਤ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ। ਮਾਰਕਮ ਇਲਾਕੇ ਵਿਚ ਅੱਗ ਵਿਚ ਸੜੇ ਘਰ ਵਿਚੋਂ ਇਕ ਵਿਅਕਤੀ ਦੀ ਮਿਲੀ ਲਾਸ਼, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਪ੍ਰਾਈਮ ਮਿਨਿਸਟਰ ਟੂਰੋਡੋ ਦਾ ਕਹਿਣਾ ਹੈ ਕਿ ਕਾਰਬਨ ਕੀਮਤਾਂ ਵਿਚ ਉਪਰ ਸੂਬਾਈ ਪੱਧਰ ਤੇ ਸਿਆਸੀ ਖੇਡ ਖੇਡੀ ਜਾ ਰਹੀ ਹੈ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ।
ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫਤੇ ਟੋਰਾਂਟੋ ਦੇ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ 50 ਮਿਲੀਮੀਟਰ ਤੱਕ ਦੀ ਭਾਰੀ ਬਾਰਿਸ਼ ਵਾਲਾ ਤੂਫਾਨ ਆਵੇਗਾ। ਇਕ ਵਿਸ਼ੇਸ਼ ਮੌਸਮ ਬਿਆਨ ਵਿਚ ਰਾਸ਼ਟਰੀ ਮੌਸਮ ਏਜੰਸੀ ਨੇ ਕਿਹਾ ਕਿ ਕੋਲੋਰਾਡੋ ਵਿਚ ਘੱਟ ਦਬਾਅ ਦੇ ਕਾਰਨ ਮੰਗਲਵਾਰ ਨੂੰ ਟੋਰਾਂਟੋ ਦੇ ਨਾਲ ਲਗਦੇ ਇਲਾਕਿਆਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਗਿਆਨੀ ਬਿਲ ਕੁਲਟਰ ਨੇ ਸੋਮਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਹੋਰ ਮੀਂਹ ਪੈਣ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਫਿਰ ਬੁੱਧਵਾਰ ਰਾਤ ਨੂੰ ਮੀਂਹ ਗਿੱਲੀ ਬਰਫ਼ਬਾਰੀ ਵਿਚ ਤਬਦੀਲ ਹੋ ਸਕਦਾ ਹੈ। ਇਹ ਸਥਿਤੀ ਵੀਰਵਾਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਕਥਿਤ ਤੌਰ ਤੇ ਇਕ ਔਰਤ ਨੂੰ ਅਗਵਾ ਕਰਨ ਅਤੇ ਹਮਲੇ ਕਰਨ ਤੋਂ ਬਾਅਦ ਫਰਾਰ ਹੋਏ 33 ਸਾਲਾ ਇਕ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿੰਗਸਟਨ ਰੋਡ ਅਤੇ ਰੋਕਵੁੱਡ ਡਰਾਈਵ ਦੇ ਨੇੜੇ ਸਕਾਰਬੋਰੋ ਦੇ ਕਲਿਫ ਕ੍ਰੈਸ ਖੇਤਰ ਵਿਚ ਜਾਂਚ ਕਰਨ ਵਾਸਤੇ ਬੁਲਾਇਆ ਗਿਆ ਸੀ। ਪੁਲਿਸ ਨੂੰ ਦੱਸਿਆ ਗਿਆ ਕਿ ਉਥੋਂ ਇਕ ਵਿਅਕਤੀ ਇਕ ਔਰਤ ਨੂੰ ਅਗਵਾ ਕਰਕੇ ਕਿਤੇ ਲੈ ਗਿਆ ਸੀ। ਅਗਵਾ ਕਰਤਾ ਪੀੜਤਾ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਅਤੇ ਓਨਟਾਰੀਓ ਲਾਇਸੈਂਸ ਪਲੇਟ DAYW027 ਵਾਲੀ 2020 ਬਲੈਕ ਹੁੰਡਈ ਟੈਕਸਨ ਗੱਡੀ ਵਿਚ ਉਸ ਔਰਤ ਨੂੰ ਜਬਰਦਸਤੀ ਲਿਜਾਣ ਤੋਂ ਪਹਿਲਾਂ ਕੁੱਟਮਾਰ ਵੀ ਕਰਦਾ ਰਿਹਾ। ਸ਼ੱਕੀ ਵਿਅਕਤੀ ਕਥਿਤ ਤੌਰ ਤੇ ਕਰੀਬ 2 ਘੰਟੇ ਤੱਕ ਗੱਡੀ ਚਲਾਉਂਦਾ ਰਿਹਾ। ਪੀੜਤ ਔਰਤ ਕਿਸੇ ਤਰ੍ਹਾਂ ਭੱਜਣ ਵਿਚ ਕਾਮਯਾਬ ਹੋ ਗਈ ਅਤੇ ਉਸਨੇ ਪੁਲਿਸ ਨਾਲ ਸੰਪਰਕ ਕੀਤਾ। ਉਸ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹੋਣ ਕਰਕੇ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਟੋਰਾਂਟੋ ਦੇ ਕਰਟਿਸ ਬੇਕਸ ਨੂੰ ਅਗਵਾ ਕਰਨ, ਅਪਰਾਧਿਕ ਪਰੇਸ਼ਾਨੀ ਦੇਣ, ਜਬਰਦਸਤੀ ਕੈਦ ਕਰਨ, ਜਿਨਸੀ ਹਮਲੇ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਪ੍ਰੋਬੋਸ਼ਨ ਆਰਡਰ ਦੀ ਉਲੰਘਣਾ ਅਤੇ ਵਾਅਦਾ ਖਿਲਾਫੀ ਦਾ ਮਾਮਲਾ ਦਰਜ ਕਰ ਲਿਆ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪੈਰਾਮੈਡਿਕਸ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਨੂੰ ਟੋਰਾਂਟੋ ਦੇ ਐਗਲਿੰਟਨ ਵੈਸਟ ਖੇਤਰ ਵਿਚ ਚਾਕੂ ਮਾਰੇ ਜਾਣ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਇਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਯੋਰੇ ਰੋਡ ਤੇ ਵਾਪਰੀ ਐਂਗਲਿੰਗਟਨ ਐਵੀਨਿਊ ਵੈਸਟ ਅਤੇ ਰਿਚਰਡਸਨ ਐਵੀਨਿਊ ਦੇ ਨੇੜੇ ਵਾਪਰੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਤੋਂ ਕੁਝ ਸਮਾਂ ਪਹਿਲਾਂ ਉਸ ਇਲਾਕੇ ਵਿਚ ਬੁਲਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੀੜਤ ਦੀਆਂ ਸੱਟਾਂ ਗੈਰ ਜਾਨਲੇਵਾ ਹਨ। ਘਟਨਾ ਸਥਾਨ ਤੋਂ ਗੱਲ ਕਰਦੇ ਹੋਏ ਡਿਪਟੀ ਫਾਇਰ ਚੀਫ ਮੈਥਿਊ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਦੁਪਹਿਰ 3 ਵਜੇ ਤੋਂ ਤੁਰੰਤ ਬਾਅਦ ਇਸ ਰਿਹਾਇਸ਼ ਤੇ ਬੁਲਾਇਆ ਗਿਆ ਸੀ। ਧੂੰਏ ਨਾਲ ਭਰੇ ਇਸ ਘਰ ਦੀ ਦੂਜੀ ਮੰਜ਼ਿਲ ਤੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਉਸਨੇ ਅੱਗੇ ਕਿਹਾ ਕਿ ਉਸ ਵਿਅਕਤੀ ਦੀ ਫਿਲਹਾਲ ਸਹੀ ਪਛਾਣ ਜਾਰੀ ਨਹੀਂ ਕੀਤੀ ਜਾ ਰਹੀ। ਸਥਾਨਕ ਵਿਭਾਗ ਦੀ ਸਹਾਇਤਾ ਲਈ ਟੋਰਾਂਟੋ ਫਾਇਰ ਸਰਵਿਸ ਨੂੰ ਵੀ ਬੁਲਾਇਆ ਗਿਆ ਸੀ ਕਿਉਂਕਿ ਮਾਰਕਮ ਖੇਤਰ ਵਿਚ ਇਕੋ ਸਮੇਂ 2 ਘਰਾਂ ਵਿਚ ਭਿਆਨਕ ਅੱਗ ਲੱਗੀ ਹੋਈ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਦੇ ਬਹੁਤੇ ਪ੍ਰੀਮੀਅਰ ਪ੍ਰਦੂਸ਼ਣ ਘਟਾਏ ਜਾਣ ਦੀ ਬਜਾਏ ਫੈਡਰਲ ਕਾਰਬਨ ਪ੍ਰਾਈਸਿੰਗ ਪ੍ਰੋਗਰਾਮ ਦੇ ਖਿਲਾਫ ਸਿਆਸੀ ਦੁਸ਼ਪ੍ਰਚਾਰ ਕਰਨ ਦੇ ਰਾਹੇ ਪਾਏ ਹੋਏ ਹਨ।
The views expressed on the preceding program may not necessarily be those of the owner or management of WTOR radio station.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ ਤੇ ਫੇਰ ਦੇਰ ਕਿਸ ਗੱਲ ਦੀ, ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋ ਇੰਟਰਨੈਸ਼ਨਲ ਸੈਂਟਰ ਵਿਖੇ 18, 19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਜਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲੀਵ 519-622-0660।
ਲੋ ਜੀ, ਜੋਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ 3 ਕੈਂਪਸਾਂ ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ 250 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ।